ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਰੇ ਜਨ ਉਥਾਰਾ ਦੱਬੇ ਉਹ ਸੁਤਿਆ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਰੇ ਜਨ ਉਥਾਰੈ ਦੱਬਿਓ ਸੁਤਿਆ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰ ਨਾ ਕਮਾਏ ਜਗਤ ਜਲੰਦਾ ਡਿੱਠ ਮੈਂ ਹਉ ਮੈਂ ਦੂਜੈ ਪਾਏ ਨਾਨਕ ਗੁਰ ਸਰਣਾਈ ਉਬਰੇ ਸੱਚ ਮਨ ਸ਼ਬਦ ਧਿਆਏ ਜਗਤ ਜਲੰਦਾ ਡਿੱਠ ਮੈਂ ਹਉ ਮੈਂ ਦੂਜਾ ਪਾਏ ਨਾਨਕ ਗੁਰ ਸਰਣਾਈ ਉਬਰੇ ਸੱਚ ਮਨ ਸ਼ਬਦ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਤਖਤ ਛੱਤਰ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਹੀਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵਡਭਾਗੇ ਹੋ ਆਪ ਜੀ ਜੀਵਨ ਦੇ ਕੁਝ ਪਲ ਕੁਝ ਘੜੀਆਂ ਸਫਲ ਕਰਨ ਵਾਸਤੇ ਸਮਰੱਥ ਗੁਰੂ ਦੀ ਸ਼ਰਨ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਸਰਵਨ ਕਰਾ ਰਹੇ ਸੀ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ ਤੇ ਸੁਭਾਈਮਾਨ ਹੋ ਕੇ ਜੋ ਮੁੱਖ ਵਾਕ ਹੁਕਮਨਾਮਾ ਸਤਿਗੁਰੂ ਨੇ ਕਿਰਪਾ ਕੀਤੀ ਹੈ ਪਾਵਨ ਸ਼ਬਦ ਸੋਰਠ ਕੀ ਵਾਰ ਦੇ ਅੰਦਰ ਤੇਵੀਂ ਪੌੜੀ ਦੇ ਰੂਪ ਵਿੱਚ ਸਲੋਕਾਂ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 651 ਤੇ ਸੁਭਾਈਮਾਨ ਹੈ। ਸਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨੇ, ਪੌੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਪਾਵਨ ਸ਼ਬਦ ਦੇ ਰਾਹੀਂ ਜੋ ਜੀਵਨ ਜੁਗਤ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਆਪਾਂ ਸ਼ਬਦ ਦੀ ਵਿਚਾਰ ਕਰਕੇ ਪ੍ਰਾਪਤ ਕਰਨੀ। ਜਿੱਥੇ ਅੱਜ ਮੁੱਖ ਵਾਕ ਦੀ ਆਪਾਂ ਵਿਚਾਰ ਕਰਨੀ ਹੈ, ਉੱਥੇ 12 ਮਾਂ ਬਾਣੀ ਦੇ ਸਿਰਲੇਖ ਹੇਠ ਅੱਜ 6ਵੀਂ ਪੌੜੀ ਦੀ ਵਿਚਾਰ ਵੀ ਆਪਾਂ ਨੇ ਕਰਨੀ, ਜਿਸ ਵਿੱਚ ਸਾਵਣ ਮਹੀਨੇ ਦਾ ਨਾਮ ਵਰਤ ਕੇ ਸਤਿਗੁਰਾਂ ਨੇ ਸਾਨੂੰ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਨ ਦੇ ਵਾਸਤੇ ਪ੍ਰੇਰਨਾ ਕੀਤੀ ਹੈ। ਨਾਲ ਹੀ ਸਾਵਣ ਦੀ ਪਹਿਲੀ ਤਰੀਕ ਨੂੰ ਸਤਿਕਾਰਯੋਗ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜੀਵਨ ਵੀ ਜਿਹੜਾ ਉਹ ਵੀ ਆਪਾਂ ਸ਼ਹੀਦੀ ਦੇ ਰੂਪ ਵਿੱਚ ਵਿਚਾਰਨਾ ਹੈ। ਆਓ ਸਾਰੇ ਸਤਸੰਗੀ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਆਪਾਂ ਅਰਦਾਸ ਹਰ ਸੁੱਖ ਤੇ ਦੁੱਖ ਦੇ ਸਮਾਗਮ ਵਿੱਚ ਕਰਦੇ ਹਾਂ। ਗਮੀ ਹੋਵੇ, ਖੁਸ਼ੀ ਹੋਵੇ, ਅਰਦਾਸ ਗੁਰੂ ਹੁਕਮ ਦੁਆਰਾ ਆਪਾਂ ਸਾਰੇ ਕਰਦੇ ਹਾਂ। ਇੱਥੋਂ ਤੱਕ ਨਿਤਨੇਮ, ਭਾਵੇਂ ਸਵੇਰ ਦਾ ਹੋਵੇ ਭਾਵੇਂ ਸ਼ਾਮ ਦਾ ਹੋਵੇ, ਅਸੀਂ ਅਰਦਾਸ ਵਿਅਕਤੀਗਤ ਵੀ ਕਰਦੇ ਹਾਂ ਤੇ ਸੰਗਤੀ ਰੂਪ ਵਿੱਚ ਵੀ ਕਰਦੇ ਹਾਂ। ਪਰ ਇੱਕ ਬੰਦ, ਇੱਕ ਪਦਾ ਜਿਸ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਖਿਆਲ ਕਰਿਓ ਇਹ ਬਹੁ ਵਚਨ ਹੈ। ਬੰਦ ਬੰਦ ਕਟਵਾਉਣ ਵਾਲਿਆਂ ਦੀ ਗੱਲ, ਖੋਪਰੀਆਂ ਲੁਹਾਰ ਵਾਲਿਆਂ ਦੀ ਗੱਲ, ਕਿਉਂਕਿ ਖੋਪਰੀਆਂ ਇਸਦਾ ਭਾਵ ਕਈਆਂ ਦੀਆਂ ਲੱਥੀਆਂ ਨੇ, ਪਰ ਇਤਿਹਾਸ ਵਿੱਚ ਜਦੋਂ ਆਪਾਂ ਇਹ ਬਚਨ ਪੜ੍ਹਦੇ ਹਨ ਤੇ ਕੁਦਰਤੀ ਤੌਰ ਤੇ ਖੋਪੜੀ ਲੈਣ ਦੀ ਜਦੋਂ ਗੱਲ ਆਵੇਗੀ, 25 ਸਾਲ ਦੇ ਨੌਜਵਾਨ ਪੋਲੇ ਪਿੰਡ ਦੇ ਰਹਿਣ ਵਾਲੇ ਭਾਈ ਤਾਰੂ ਸਿੰਘ ਵੱਲ ਸਾਡਾ ਧਿਆਨ ਜਾਵੇਗਾ। ਫਿਰ ਧਿਆਨ ਦੇਵਿਓ, ਭਾਈ ਸਾਹਿਬ ਜੀ ਕੋਈ ਬਹੁਤ ਵੱਡੇ ਜਰਨੈਲ ਨਹੀਂ, ਬਹੁਤ ਵੱਡੇ ਆਗੂ ਨਹੀਂ, ਇੰਨੇ ਪ੍ਰਸਿੱਧ ਵੀ ਨਹੀਂ ਕਿ ਇਸ ਕਾਰਨਾਮੇ ਤੋਂ ਪਹਿਲਾਂ ਉਹਨਾਂ ਨੂੰ ਕੋਈ ਜਾਣਦਾ ਹੋਵੇ। ਕਿਰਤੀ ਸਿੱਖ ਨੇ, ਦਸਾਂਨਵਾਂ ਦੀ ਕਿਰਤ ਕਰਦੇ ਨੇ ਤੇ ਕਿਰਤ ਵਿੱਚੋਂ ਕੇਵਲ ਤੇ ਕੇਵਲ ਲੋੜਵੰਦਾਂ ਦੀ ਸੇਵਾ ਤਾਂ ਕਰਦੇ ਹੀ ਹਨ, ਪਰ ਆਪ ਜੀ ਨੂੰ ਪਤਾ ਹੈ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਭਾਵੇਂ ਗੁਰੂ ਕਿਰਪਾ ਨਾਲ ਰਾਜ ਭਾਗ ਪ੍ਰਾਪਤ ਕਰਨ ਵਾਲਾ ਬਹਾਦਰ ਸ਼ਾਹ ਸਤਿਗੁਰੂ ਦਾ ਆਸਾਰ ਮੰਦਵੀਏ, ਪਰ ਦੂਜੇ ਪਾਸੇ ਇਸ ਦੇ ਸਮੇਂ ਵਿੱਚ ਹੀ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣੇ ਸ਼ੁਰੂ ਹੋ ਗਏ। ਫਿਰ ਧਿਆਨ ਦੇਵਿਓ, ਸਿੰਘਾਂ ਨੂੰ ਆਪਣੇ ਘਰ ਘਾਟ ਛੱਡਣੇ ਪੈ ਗਏ। ਜੰਗਲਾਂ ਦੇ ਅੰਦਰ ਉਹਨਾਂ ਨੇ ਜਾ ਕੇ ਆਪਣੇ ਟਿਕਾਣੇ ਬਣਾ ਲਏ, ਕਿਉਂਕਿ ਉਸ ਵੇਲੇ ਪੱਤਾ ਪੱਤਾ ਜਿਹੜਾ ਸੀ ਨਾ, ਉਹ ਸਿੰਘਾਂ ਦਾ ਵੈਰੀ ਸੀ। ਹੁਣ ਜਿਵੇਂ ਭਾਈ ਤਾਰੂ ਸਿੰਘ ਵਾਲਾ ਸਾਕਾ ਵਾਪਰਿਆ, ਇਸ ਦਾ ਕਾਰਨ ਕੀ ਹੈ? ਭਾਈ ਹੰਦਾਲ ਦੇ ਖਾਨਦਾਨ ਦੇ ਵਿੱਚੋਂ ਇੱਕ ਮਨੁੱਖ ਪੈਦਾ ਹੋਇਆ ਜਿਹੜਾ ਹੈ ਭਗਤ ਨਿਰੰਜਣੀਆ। ਭਗਤ ਨਿਰੰਜਣੀਆ ਹੋਇਆ, ਇਹ ਹਰੀ ਦਾ ਭਗਤ ਨਹੀਂ, ਇਹ ਸਰਕਾਰ ਦਾ ਭਗਤ ਹੈ ਤੇ ਮੁਖਬਰ ਹੈ। ਇਹ ਸਿੰਘਾਂ ਨੂੰ ਫੜਵਾਉਂਦਾ, ਮਰਵਾਉਂਦਾ ਤੇ ਪੈਸੇ ਇਕੱਤਰ ਕਰਦਾ। ਕੁਦਰਤੀ ਤੌਰ ਤੇ ਕਹਿੰਦੇ ਨੇ ਇਹ ਗਿਆ ਹੈ ਲਾਹੌਰ ਦੇ ਅੰਦਰ ਜ਼ਕਰੀਆ ਖਾਨ ਦੇ ਕੋਲ, ਜਿਹਨੂੰ ਖਾਨ ਬਹਾਦਰ ਵੀ ਕਹਿੰਦੇ ਨੇ। ਖਾਨ ਬਹਾਦਰ ਜ਼ਕਰੀਆ ਖਾਨ ਦੇ ਕੋਲ ਗਿਆ ਤੇ ਜ਼ਕਰੀਆ ਖਾਨ ਨੇ ਕੁਦਰਤੀ ਤੌਰ ਤੇ ਗੱਲ ਆਰੰਭ ਕੀਤੀ। ਕਹਿਣ ਲੱਗਾ, ਮੈਂ ਸਿੰਘਾਂ ਦੇ ਘਰ ਘਾਟ ਉਜਾੜੇ, ਇਹਨਾਂ ਨੂੰ ਘਰਾਂ ਦੇ ਵਿੱਚੋਂ ਜੰਗਲਾਂ ਵੱਲ ਤੋਰ ਦਿੱਤਾ, ਖਾਣ ਪੀਣ ਤੇ ਵੀ ਪਾਬੰਦੀਆਂ ਲਾ ਦਿੱਤੀਆਂ, ਇਹਨਾਂ ਨੂੰ ਮਜਬੂਰ ਕਰ ਦਿੱਤਾ ਦਰਖਤਾਂ ਦੇ ਪੱਤੇ ਖਾਣ ਵਾਸਤੇ, ਕੰਦ ਮੂਲ ਖਾਣ ਵਾਸਤੇ। ਪਰ ਕਹਿੰਦੇ ਨੇ ਮੈਂ ਹੈਰਾਨ ਹਾਂ, ਇਹਨਾਂ ਨੂੰ ਮਾਰਦਿਆਂ ਮਾਰਦਿਆਂ ਮੈਂ ਖੱਪ ਗਿਆ, ਪਰ ਇਹ ਮਰਨ ਵਿੱਚ ਨਹੀਂ ਆਏ। ਫਿਰ ਧਿਆਨ ਦੇਵਿਓ, ਮੈਂ ਖੱਪ ਗਿਆ, ਇਹਨਾਂ ਨੂੰ ਮਾਰਦਿਆਂ ਮਾਰਦਿਆਂ ਇਹਨਾਂ ਦੇ ਘਰ ਘਾਟ ਉਜਾੜਦਿਆਂ, ਪਰ ਇਹ ਹਾਲੇ ਤੱਕ ਖਤਮ ਨਹੀਂ ਹੋਏ, ਮੁੱਕੇ ਨਹੀਂ। ਤੇ ਇਸ ਭਗਤ ਨਿਰੰਜਣੀਏ ਨੇ ਮੌਕਾ ਸੰਭਾਲਿਆ ਤੇ ਇਹਨੇ ਮੁਖਬਰੀ ਕੀਤੀ। ਕਹਿਣ ਲੱਗਾ, ਮਹਾਰਾਜ, ਉਹਨਾਂ ਨੂੰ ਤਾਂ ਤੁਸੀਂ ਜੰਗਲਾਂ ਵਿੱਚ ਭੇਜ ਦਿੱਤਾ ਹੈ, ਪਰ ਅਨੇਕਾਂ ਸਿੱਖ ਆਪ ਰੋਟੀ ਤੋਂ ਭੁੱਖੇ ਰਹਿੰਦੇ ਨੇ, ਆਪ ਕੱਪੜੇ ਤੋਂ ਨੰਗੇ ਰਹਿੰਦੇ ਨੇ, ਆਪ ਠੰਡ ਦੇ ਅੰਦਰ ਕੇਵਲ ਤੇ ਕੇਵਲ ਲੱਕੜਾਂ ਬਾਰ ਕੇ ਗੁਜ਼ਾਰਾ ਕਰਦੇ ਨੇ, ਪਰ ਜਿਹੜੇ ਸਿੰਘ ਜੰਗਲਾਂ ਦੇ ਅੰਦਰ ਨੇ, ਪੰਥ ਦੀ ਖਾਤਰ ਆਪਣਾ ਆਪ ਵਾਰ ਰਹੇ ਨੇ, ਇਹ ਪਿੰਡਾਂ ਦੇ ਵਿੱਚ ਬੈਠੇ ਹੋਏ ਲੋਕ ਉਹਨਾਂ ਨੂੰ ਲੰਗਰ ਵੀ ਪਹੁੰਚਾਉਂਦੇ ਨੇ, ਉਹਨਾਂ ਨੂੰ ਕੱਪੜੇ ਵੀ ਪਹੁੰਚਾਉਂਦੇ ਨੇ, ਹਰ ਤਰ੍ਹਾਂ ਦੇ ਨਾਲ ਉਹਨਾਂ ਦੀ ਇਮਦਾਦ ਕਰਦੇ ਨੇ। ਖਾਨ ਬਹਾਦਰ ਜ਼ਕਰੀਆ ਖਾਨ ਨੇ ਗੱਲ ਸੁਣੀ ਤੇ ਨਾਲ ਦੀ ਨਾਲ ਪੁੱਛਿਆ, ਤੇ ਇਹਨੇ ਭਾਈ ਤਾਰੂ ਸਿੰਘ ਦਾ ਨਾਮ ਲਿਆ। ਕਹਿਣ ਲੱਗੇ, ਜ਼ਿਮੀਦਾਰ ਹੈ, ਜਿੰਨੀ ਆਮਦਨ ਖੇਤਾਂ ਦੇ ਵਿੱਚੋਂ ਹੁੰਦੀ ਏ ਇਹ ਸਭ ਸਿੰਘਾਂ ਨੂੰ ਦਿੰਦਾ, ਕੱਪੜੇ ਉਹਨਾਂ ਨੂੰ ਦਿੰਦਾ, ਲੰਗਰ ਪਾਣੀ ਤਿਆਰ ਕਰਕੇ ਉਹਨਾਂ ਨੂੰ ਜੰਗਲ ਦੇ ਅੰਦਰ ਪਹੁੰਚਾਉਂਦਾ। ਔਰ ਇਹ ਗੱਲ ਜ਼ਕਰੀਆ ਖਾਨ ਨੂੰ ਸੁਣ ਕੇ ਅੱਗ ਲੱਗ ਗਈ। ਉਹਨੇ ਉਸੇ ਟਾਈਮ ਹੀ ਆਪਣੇ ਵੱਲੋਂ ਹੁਕਮ ਜਾਰੀ ਕਰ ਦਿੱਤਾ ਤੇ ਕਹਿੰਦੇ ਨੇ ਭਾਈ ਸਾਹਿਬ ਜੀ ਨੂੰ ਫੜਨ ਵਾਸਤੇ ਆ ਗਏ ਨੇ ਘਰ ਦੇ ਅੰਦਰ 12 ਕੁ ਬੰਦੇ ਸਿਪਾਹੀ ਜਿਹੜੇ ਨੇ ਜ਼ਕਰੀਆ ਖਾਨ ਦੇ ਭੇਜੇ ਹੋਏ। ਬੜੀ ਕੜਵੀ ਆਵਾਜ਼ ਦੇ ਅੰਦਰ, ਖਰਵੀ ਆਵਾਜ਼ ਦੇ ਅੰਦਰ ਭਾਈ ਤਾਰੂ ਸਿੰਘ ਬਾਰੇ ਉਹਨਾਂ ਨੇ ਮਾਤਾ ਜੀ ਨੂੰ ਪੁੱਛਿਆ ਤੇ ਮਾਤਾ ਜੀ ਨੇ ਬੜੇ ਪਿਆਰ ਨਾਲ ਪੁੱਛਿਆ, ਪੁੱਤਰ ਥੱਕ ਕੇ ਆਏ ਹੋ, ਲੰਬਾ ਸਫ਼ਰ ਕਰਕੇ ਆਏ ਹੋ, ਤੇ ਆਖਣ ਲੱਗੇ ਪਹਿਲਾਂ ਦੱਸੋ ਜਲ ਪਾਣੀ ਛਕਣਾ, ਭੋਜਨ ਛਕਣਾ ਜਾਂ ਆਰਾਮ ਕਰਨਾ? ਹੁਣ ਜਿਹੜੇ ਗਰਜ਼ਵੀਂ ਆਵਾਜ਼ ਦੇ ਅੰਦਰ ਬੋਲ ਰਹੇ ਸੀ ਉਹਨਾਂ ਦੀ ਆਵਾਜ਼ ਵਿੱਚ ਨਿਮਰਤਾ ਆ ਗਈ, ਉਹਨਾਂ ਦੀ ਆਵਾਜ਼ ਅੰਦਰ ਕੁਝ ਨਿਮਾਣਾਪਨ ਆ ਗਿਆ ਤੇ ਆਖਣ ਲੱਗੇ, ਮਾਂ, ਅਸੀਂ ਤੇਰੇ ਪੁੱਤਰ ਤਾਰੂ ਸਿੰਘ ਨੂੰ ਨਾ ਕੈਦ ਕਰਨ ਵਾਸਤੇ ਆਏ ਹਾਂ, ਫੜਨ ਵਾਸਤੇ ਆਏ। ਤੇ ਮਾਤਾ ਜੀ ਨੇ ਸਵਾਲ ਕੁਦਰਤੀ ਤੌਰ ਤੇ ਕੀਤਾ, ਮੇਰੇ ਪੁੱਤਰ ਦਾ ਕਸੂਰ ਕੀ ਹੈ, ਮੇਰੇ ਪੁੱਤਰ ਦਾ ਗੁਨਾਹ ਕੀ ਹੈ? ਤੇ ਅੱਗੋਂ ਕਹਿਣ ਲੱਗੇ ਮਾਂ ਗੁਨਾਹ ਸਾਨੂੰ ਨਹੀਂ ਪਤਾ ਪਰ ਸਾਡੇ ਉੱਤੇ ਹੁਕਮ ਚੜਿਆ ਤੇ ਅਸੀਂ ਹੁਕਮ ਦੀ ਪਾਲਣਾ ਕਰਨ ਵਾਸਤੇ ਆਏ ਹਾਂ। ਇੰਨੀ ਦੇਰ ਨੂੰ ਕਹਿੰਦੇ ਨੇ ਭਾਈ ਤਾਰੂ ਸਿੰਘ ਵੀ ਬਾਹਰੋਂ ਆ ਗਏ। ਕੇਵਲ ਭਾਈ ਤਾਰੂ ਸਿੰਘ ਦੀ ਗ੍ਰਿਫਤਾਰੀ ਦਾ ਹੁਕਮ ਨਹੀਂ ਬਲਕਿ ਨਾਲ ਭੈਣ ਵੀ ਹੈ ਛੋਟੀ, ਉਸ ਦੀ ਗ੍ਰਿਫਤਾਰੀ ਦੇ ਵੀ ਵਾਰੰਟ ਕੱਢੇ ਹੋਏ ਨੇ ਇਹਨਾਂ ਲੋਕਾਂ ਨੇ। ਜਦੋਂ ਭੈਣ ਦੇ ਫੜਨ ਦੀ ਗੱਲ ਆਈ, ਕੈਦ ਕਰਨ ਦੀ ਗੱਲ ਆਈ, ਸਾਰਾ ਪਿੰਡ ਭਾਵੇਂ ਮੁਸਲਮਾਨ ਨੇ ਹਿੰਦੂ ਵੀ ਵੱਸਦੇ ਨੇ, ਉਹਨਾਂ ਸਭਨਾਂ ਨੇ ਇੱਕ ਗੱਲ ਕਹੀ, ਇਹ ਤਾਰੂ ਸਿੰਘ ਦੀ ਭੈਣ ਨਹੀਂ, ਇਹ ਤਾਰੂ ਸਿੰਘ ਦੀ ਮਾਂ ਨਹੀਂ, ਇਹ ਸਾਰੇ ਪਿੰਡ ਦੀ ਭੈਣ ਹੈ ਤੇ ਸਾਰੇ ਪਿੰਡ ਦੀ ਮਾਂ ਹੈ। ਇਸ ਵਾਸਤੇ ਇਸ ਭੈਣ ਨੂੰ ਮਾਂ ਨੂੰ ਅਸੀਂ ਕੈਦ ਨਹੀਂ ਕਰਨ ਦੇਵਾਂਗੇ। ਤੇ ਜਦੋਂ ਭਾਈ ਸਾਹਿਬ ਜੀ ਦੇ ਕੈਦ ਕਰਨ ਦੀ ਗੱਲ ਆਈ ਤੇ ਭਾਈ ਸਾਹਿਬ ਨੂੰ ਨੌਜਵਾਨਾਂ ਨੇ ਮਿਲ ਕੇ ਇੱਕ ਗੱਲ ਕਹੀ, ਕਹਿਣ ਲੱਗੇ ਭਾਈ ਸਾਹਿਬ ਜੀ ਤੁਹਾਡਾ ਹੁਕਮ ਹੋਣਾ ਚਾਹੀਦਾ, ਅਸੀਂ ਇਹ ਜਿਹੜੇ ਤੁਹਾਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਨੇ ਇਹਨਾਂ ਸਭਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਾਂ। ਵੇਖਿਓ ਭਾਈ ਸਾਹਿਬ ਜੀ ਅੱਗੋਂ ਜਵਾਬ ਕੀ ਦਿੰਦੇ ਨੇ, ਧਿਆਨ ਦੇਵਿਓ। ਭਾਈ ਸਾਹਿਬ ਨੇ ਅੱਗੋਂ ਜਵਾਬ ਇਹ ਦਿੱਤਾ, ਕਹਿਣ ਲੱਗੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ? ਸਾਰੇ ਕਹਿਣ ਲੱਗੇ ਹਾਂ ਤੁਹਾਡੇ ਨਾਲ ਪਿਆਰ ਕਰਦੇ ਆ। ਕਹਿਣ ਲੱਗੇ ਬਸ ਇੱਕ ਗੱਲ ਧਿਆਨ ਵਿੱਚ ਰੱਖਿਓ, ਇਹਨਾਂ ਲੋਕਾਂ ਨੂੰ ਮਾਰਨ ਦੀ ਲੋੜ ਨਹੀਂ, ਜਿਸ ਕਾਰਨ ਕਰਕੇ ਇਹ ਤਾਰੂ ਸਿੰਘ ਨੂੰ ਫੜਨ ਵਾਸਤੇ ਆਏ ਨੇ, ਇਹਨਾਂ ਲੋਕਾਂ ਨੂੰ ਇਹ ਗੱਲ ਜਤਾ ਦਿਓ ਕਿ ਅਸੀਂ ਇੱਕ ਘਰ ਦੀ ਦੇਗ ਬੰਦ ਕੀਤੀ, ਇੱਕ ਘਰ ਦੀਆਂ ਲੋਹਾਂ ਬੰਦ ਕੀਤੀਆਂ, ਘਰ ਘਰ ਦੇ ਅੰਦਰ ਦੇਗਾਂ ਚਾੜ ਦਿਓ, ਲੋਹਾਂ ਬਾਲ ਦਿਓ ਤੇ ਲੋੜਵੰਦਾਂ ਦੀ ਇਮਦਾਦ ਜਿਹੜੇ ਜੰਗਲਾਂ ਦੇ ਅੰਦਰ ਬੈਠੇ ਹੋਏ ਹਨ ਉਹਨਾਂ ਦੀ ਕਰ ਦਿਓ, ਬਸ ਮੇਰੇ ਨਾਲ ਤੁਹਾਡਾ ਇਹ ਪਿਆਰ ਹੋਵੇਗਾ। ਇਹਨਾਂ ਲੋਕਾਂ ਨੂੰ ਮਾਰਨਾ ਨਹੀਂ ਬਲਕਿ ਇਹਨਾਂ ਨੂੰ ਜਿਤਾ ਦਿਓ, ਅਸੀਂ ਤਾਰੂ ਸਿੰਘ ਦੇ ਘਰ ਦੀ ਲੋਹ ਜਾਂ ਤਾਰੂ ਸਿੰਘ ਦੇ ਘਰ ਦੀ ਦੇਗ ਬੰਦ ਕੀਤੀ ਪਰ ਘਰ ਘਰ ਦੇ ਅੰਦਰ ਦੇਗਾਂ ਉਬਲਦੀਆਂ ਸ਼ੁਰੂ ਹੋ ਗਈਆਂ ਦਾਲਾਂ ਦੀਆਂ ਤੇ ਘਰ ਘਰ ਦੇ ਅੰਦਰ ਭੱਠੀਆਂ ਤਪ ਗਈਆਂ, ਲੋਹਾਂ ਤਪ ਗਈਆਂ ਕੇਵਲ ਤੇ ਕੇਵਲ ਪ੍ਰਸ਼ਾਦੇ ਤਿਆਰ ਕਰਨ ਵਾਸਤੇ। ਇੱਧਰ ਭਾਈ ਸਾਹਿਬ ਜੀ ਨੂੰ ਲੈ ਕੇ ਤੁਰਨ ਲੱਗੇ ਨੇ ਤੇ ਮਾਂ ਨੇ ਸਾਹਮਣੇ ਆ ਕੇ ਇੱਕ ਗੱਲ ਕਹੀ, ਆਖਣ ਲੱਗੀ ਤਾਰੂ ਸਿੰਘ ਤੂੰ ਮੇਰਾ ਦੁੱਧ ਪੀਤਾ ਹੈ ਤੇ ਤੇਰੇ ਕੇਸਾਂ ਨੂੰ ਦਹੀਂ ਲਾ ਲਾ ਕੇ ਮੈਂ ਘਿਓ ਲਾ ਲਾ ਕੇ ਸੰਭਾਲਿਆ, ਪਰ ਇੱਕ ਗੱਲ ਧਿਆਨ ਵਿੱਚ ਰੱਖਣੀ, ਮੈਂ ਜਿਉਂਦਾ ਨਹੀਂ ਮਰਨਾ ਚਾਹੁੰਦੀ, ਬਸ ਤੂੰ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਜਿਹੜੀ ਸਿੱਖੀ ਹੈ ਇਹਨੂੰ ਕੇਸਾਂ ਸਵਾਸਾਂ ਦੇ ਨਾਲ ਨਿਭਾ ਦੀ। ਫਿਰ ਧਿਆਨ ਦੇਵਿਓ, ਜਦੋਂ ਭਾਈ ਸਾਹਿਬ ਜੀ ਸਿੰਘਾਂ ਦੇ ਕੋਲ ਜੰਗਲਾਂ ਦੇ ਅੰਦਰ ਲੰਗਰ ਪ੍ਰਸ਼ਾਦ ਲੈ ਕੇ ਜਾਂਦੇ ਸੀ ਨਾ, ਤੇ ਉਹਨਾਂ ਨੇ ਇੱਕੋ ਗੱਲ ਅਰਦਾਸ ਦੇ ਰੂਪ ਵਿੱਚ ਕਰਨੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਕਿਰਪਾ ਕਰਿਓ ਇਸ ਪਿਆਰੇ ਦੀ ਸਿੱਖੀ ਜਿਹੜੀ ਹੈ ਉਹ ਨਿਭ ਜਾਏ। ਅੱਜ ਮਾਂ ਨੇ ਤੇ ਭੈਣ ਨੇ ਵਾਸਤਾ ਪਾਇਆ, ਆਖਿਆ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਸਿੱਖੀ ਜਿਹੜੀ ਹੈ ਇਹਨੂੰ ਨਿਭਾ ਦਿਓ। ਭਾਈ ਸਾਹਿਬ ਜੀ ਤੁਰੇ ਨੇ, ਜਦੋਂ ਗਏ ਨੇ ਜ਼ਕਰੀਆ ਖਾਨ ਖਾਨ ਬਹਾਦਰ ਦੇ ਸਾਹਮਣੇ ਤੇ ਸਾਧ ਸੰਗਤ ਉਹਨੇ ਲਾਲਚ ਕੋਈ ਘੱਟ ਨਹੀਂ ਦਿੱਤੇ। ਮੇਰੀ ਬੇਨਤੀ, ਅੱਜ ਸਾਨੂੰ ਲਾਲਚ ਦੇਣ ਦੀ ਲੋੜ ਵੀ ਨਹੀਂ। ਆ ਕਈ ਵਾਰੀ ਆਪਾਂ ਪੜ੍ਹਦੇ ਹਨ, ਮੈਨੂੰ ਸਾਡੀ ਦਾਤਰੀ ਅਸੀਂ ਮੈਨੂੰ ਦੇ ਸੋਏ, ਜਿਉਂ ਜਿਉਂ ਮੈਨੂੰ ਵੱਢਦਾ ਅਸੀਂ ਦੂਣ ਸੁਆਏ ਹੋਏ। ਪਰ ਕਿਸੇ ਵਿਦਵਾਨ ਨੇ ਬੜੀ ਗੱਲ ਸੁੰਦਰ ਕਹੀ ਏ, ਕਹਿੰਦੇ ਨੇ ਨਾ ਮੈਨੂੰ ਦਾਤਰੀ ਤੇ ਨਾ ਹੀ ਮੈਨੂੰ ਦੇ ਅਸੀਂ ਸੋਏ ਹਾਂ, ਨਾ ਹੀ ਕੋਈ ਸਾਨੂੰ ਵੱਢਣ ਵਾਲਾ ਮਾਰਨ ਵਾਲਾ, ਪਰ ਅਸੀਂ ਆਪਣੇ ਆਪ ਹੀ ਮਰਦੇ ਪਏ ਹਾਂ, ਆਪਣੇ ਆਪ ਹੀ ਮੋਏ ਪਏ ਹਾਂ। ਬੇਨਤੀ, ਉਦੋਂ ਮੈਨੂੰ ਵੱਢਦਾ ਸੀ ਆਪਣੀ ਦਾਤਰੀ ਦੇ ਨਾਲ ਤੇ ਸਾਡੀਆਂ ਅਰਦਾਸਾਂ ਸੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹੇ। ਅੱਜ ਕੋਈ ਨਾ ਮੈਨੂੰ ਰਹਿ ਗਿਆ, ਨਾ ਮੈਨੂੰ ਦੀ ਦਾਤਰੀ, ਪਰ ਅਸੀਂ ਬਗੈਰ ਮੈਨੂੰ ਤੋਂ ਹੀ ਮਰਦੇ ਜਾ ਰਹੇ ਹਾਂ। ਮੇਰੀ ਬੇਨਤੀ, ਭਾਈ ਸਾਹਿਬ ਨੂੰ ਲਾਲਚ ਕੋਈ ਘੱਟ ਨਹੀਂ ਦਿੱਤੇ ਗਏ, ਭਾਈ ਸਾਹਿਬ ਨੂੰ ਲਾਲਚ ਬੜੇ ਦਿੱਤੇ ਗਏ। ਨੌਜਵਾਨ ਤੁਹਾਡੀ ਉਮਰ, ਜਵਾਨੀ ਦਾ ਆਨੰਦ ਮਾਣੋ, ਪਰ ਭਾਈ ਸਾਹਿਬ ਜੀ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਮੈਨੂੰ ਕੇਵਲ ਤੇ ਕੇਵਲ ਸਿੱਖੀ ਪਿਆਰੀ ਹੈ, ਸਿੱਖੀ ਨਾਲ ਮੈਨੂੰ ਪਿਆਰ ਹੈ, ਤੇ ਇਹ ਸਿੱਖੀ ਕੇਸਾਂ ਸੁਆਸਾਂ ਦੇ ਨਾਲ ਨਿਭੇਗੀ। ਇੱਕ ਬੇਨਤੀ ਮੈਂ ਇੱਥੇ ਹੋਰ ਕਰ ਦੇਵਾਂ, ਇਹ ਸਾਰੇ ਬੰਦ ਦੇ ਅਖੀਰ ਵਿੱਚ ਪਹਿਲਾਂ ਆਪਾਂ ਪੜ੍ਹਦੇ ਹਨ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਅੱਗੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਹੁਣ ਸਿੱਖੀ ਕੇਸਾਂ ਤੇ ਸੁਆਸਾਂ ਦੀ ਗੱਲ। ਇਹਨਾਂ ਤਿੰਨ ਚੀਜ਼ਾਂ ਨੂੰ ਧਿਆਨ ਵਿੱਚ ਰੱਖਿਓ। ਅੱਜ ਆਪਾਂ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਨ ਮਨਾ ਰਹੇ ਹਾਂ, ਤੇ ਮੇਰੀ ਬੇਨਤੀ, ਸਰੀਰ ਜ਼ਿੰਦਾ ਰਹਿੰਦਾ ਸੁਆਸ ਚੱਲਣ, ਤੇ ਸਿੱਖੀ ਜ਼ਿੰਦੀ ਰਹਿੰਦੀ ਏ ਜੇ ਕੇਸ ਰਹਿਣ, ਤੇ ਮੇਰੀ ਬੇਨਤੀ, ਆਪਣੇ ਆਪ ਵਿੱਚ ਜੋ ਕੁਝ ਬੰਦਾ ਬਣਿਆ ਹੋਵੇ ਬਣਿਆ ਰਹੇ ਬੇਸ਼ੱਕ, ਪਰ ਜੇ ਕੇਸ ਨਹੀਂ ਤੇ ਗੁਰੂ ਨਾਨਕ ਦਾ ਸਿੱਖ ਨਹੀਂ। ਇਹ ਮੈਨੂੰ ਕਹਿੰਦਿਆਂ ਕੋਈ ਹਿਚਕਚਾਹਟ ਨਹੀਂ, ਮੇਰੀ ਬੇਨਤੀ, ਜੇ ਸਰੀਰ ਅੰਦਰ ਪ੍ਰਾਣ ਚੱਲ ਰਹੇ ਨੇ, ਸਵਾਸ ਚੱਲ ਰਹੇ ਨੇ, ਤੇ ਸਰੀਰ ਦੀ ਕੀਮਤ ਹੈ। ਤੇ ਜੇ ਪਿਆਰਿਓ ਸਿੱਖੀ ਦੀ ਦਾਤ ਪ੍ਰਾਪਤ ਹੋਈ ਏ ਤੇ ਕੇਸ ਸਾਬਤ ਨੇ, ਤੇ ਸਮਝ ਲਓ ਸਿੱਖੀ ਹੈ, ਤੇ ਜੇ ਕੇਸ ਸਾਬਤ ਨਹੀਂ ਤੇ ਫਿਰ ਸਿੱਖੀ ਨਹੀਂ, ਅਸੀਂ ਗੁਰੂ ਨਾਨਕ ਦੇ ਸਿੱਖ ਨਹੀਂ। ਇਹ ਆਪਾਂ ਬਚਨ ਰੋਜ਼ ਪੜ੍ਹਦੇ ਹਾਂ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਜਾਂ ਨਾਲ ਨਿਭਾਈ। ਮੇਰੀ ਬੇਨਤੀ, ਭਾਈ ਤਾਰੂ ਸਿੰਘ ਨੂੰ ਲਾਲਚ ਬੜੇ ਦਿੱਤੇ ਗਏ, ਪਰ ਉਹਨਾਂ ਨੂੰ ਇੱਕ ਮਾਣ ਹੈ ਕੇਵਲ ਸਿੱਖ ਹੋਣ ਤੇ ਸਿੱਖੀ ਨਿਭਾਉਣ ਦੇ ਉੱਤੇ। ਭਾਈ ਸਾਹਿਬ ਜੀ ਨੇ ਜ਼ਕਰੀਆ ਖਾਨ ਨੂੰ ਜਵਾਬ ਦਿੱਤਾ ਕਿ ਸਿੱਖੀ ਕੇਸਾਂ ਨਾਲ ਨਿਭੇਗੀ, ਜਦੋਂ ਤੱਕ ਸੁਆਸ ਹਨ ਇਹ ਕੇਸ ਮੈਂ ਕਟਵਾ ਨਹੀਂ ਸਕਦਾ। ਤੇ ਜ਼ਕਰੀਆ ਖਾਨ ਇੱਕ ਗੱਲ ਕਹੀ, ਕਹਿਣ ਲੱਗਾ ਜੁੱਤੀ ਦੇ ਨਾਲ ਤੇਰੇ ਕੇਸ ਜਿਹੜੇ ਨੇ ਨਾ, ਇਹਨਾਂ ਨੂੰ ਮੈਂ ਹਟਾਵਾਂਗਾ, ਦੂਰ ਕਰਾਂਗਾ। ਤੇ ਭਾਈ ਸਾਹਿਬ ਨੇ ਗੁਰੂ ਭਰੋਸੇ ਤੇ ਇੱਕ ਗੱਲ ਕਹਿ ਦਿੱਤੀ, ਕਹਿਣ ਲੱਗੇ ਜ਼ਕਰੀਆ ਖਾਨ ਮੇਰੇ ਕੇਸ ਤੂੰ ਜੁੱਤੀ ਨਾਲ ਲਾਵੇਂਗਾ? ਕਹਿਣ ਲੱਗੇ ਮੇਰੀ ਜੁੱਤੀ ਦੇ ਨਾਲ ਤੂੰ ਅੱਗੇ ਲੱਗ ਕੇ ਜਾਵੇਂਗਾ, ਮੇਰੀ ਜੁੱਤੀ ਤੇਰੇ ਸਿਰ ਦੇ ਅੰਦਰ ਵੱਜੇਗੀ। ਧਿਆਨ ਦੇਵਿਓ, ਜ਼ਕਰੀਆ ਖਾਨ ਨੇ ਨਾਈ ਮੰਗਵਾ ਲਿਆ, ਇੱਥੋਂ ਤੱਕ ਮੋਚੀ ਵੀ ਆ ਗਏ, ਕਿਉਂਕਿ ਭਾਈ ਸਾਹਿਬ ਜੀ ਦੇ ਕੇਸ ਕੱਟਣ ਵਿੱਚ ਨਾਈ ਕਾਮਯਾਬ ਨਹੀਂ ਹੋਇਆ, ਨਾਈ ਨੂੰ ਸਫਲਤਾ ਨਹੀਂ ਮਿਲੀ। ਫਿਰ ਮੋਚੀ ਨੂੰ ਬੁਲਾਇਆ ਗਿਆ, ਤੇ ਮੋਚੀਆਂ ਨੇ ਕੀ ਕੀਤਾ? ਉਹਨਾਂ ਨੇ ਜ਼ਕਰੀਆ ਖਾਨ ਦੇ ਹੁਕਮ ਮੁਤਾਬਕ ਸਾਧ ਸੰਗਤ ਆ ਜਿਹੜੇ ਨਾ ਮੱਥਾ ਇਸ ਦੇ ਉੱਤੇ ਰੱਖ ਕੇ ਰੰਬੀ ਹਥੌੜਾ ਮਾਰ ਕੇ ਤੇ ਕਹਿੰਦੇ ਨੇ ਖੋਪੜੀ ਜਿਹੜੀ ਹੈ ਸਾਰੀ ਇਹ ਭਾਈ ਸਾਹਿਬ ਦੀ ਲਾ ਦਿੱਤੀ। ਭਾਈ ਸਾਹਿਬ ਦੀ ਖੋਪੜੀ ਲਾ ਦਿੱਤੀ ਤੇ ਭਾਈ ਸਾਹਿਬ ਨੂੰ ਇੱਕ ਖੱਡ ਦੇ ਅੰਦਰ ਸੁੱਟ ਦਿੱਤਾ ਗਿਆ। ਅੱਜ ਦੇ ਵਿਦਵਾਨ ਕੁਝ ਘੱਟ ਦਿਨ ਕਹਿੰਦੇ ਨੇ, ਪਰ ਪੁਰਾਤਨ ਵਿਦਵਾਨਾਂ ਦੀ ਆਪਾਂ ਰਾਏ ਪੜ੍ਹੀਏ, 22 ਦਿਨ ਦਾ ਸਮਾਂ ਜਿਹੜਾ ਹੈ ਉਹਨਾਂ ਨੇ ਇਹ ਜਿਹੜਾ ਨਿਸ਼ਚਿਤ ਕੀਤਾ ਹੈ, ਕਿਉਂਕਿ ਖੋਪੜੀ ਜਿਹੜੀ ਹੈ 22 ਦਿਨ ਸਿਰ ਤੋਂ ਲੈ ਗਈ ਤੇ ਭਾਈ ਸਾਹਿਬ ਫਿਰ ਵੀ ਸਤਿਗੁਰਾਂ ਦੀ ਪਾਵਨ ਬਾਣੀ ਦੇ ਆਧਾਰ ਤੇ 22 ਦਿਨ ਜਿੰਦੇ ਰਹੇ ਤੇ ਕਹਿੰਦੇ ਨੇ ਇੱਧਰੋਂ ਖੋਪਰੀ ਲਾਈ ਤੇ ਉਧਰ ਜ਼ਕਰੀਆ ਖਾਨ ਨੂੰ ਬੰਨ ਪੈ ਗਿਆ, ਪਿਸ਼ਾਬ ਬੰਦ ਹੋ ਗਿਆ। ਉਹਨੂੰ ਆਪਣੀ ਕੀਤੇ ਕੁਕਰਮ ਦਾ ਚੇਤਾ ਆਇਆ ਤੇ ਮਿਲਵਰਤਨੀਆ ਸਿੰਘ ਭਾਈ ਸ਼ੁਬੇਗ ਸਿੰਘ ਜਿਹਨੂੰ ਬਾਅਦ ਵਿੱਚ ਰੱਖੜੀਆਂ ਤੇ ਚੜਾਇਆ ਗਿਆ, ਭਾਈ ਸ਼ੁਬੇਗ ਸਿੰਘ ਨੂੰ ਇਹਨੇ ਵਕੀਲ ਪਾਇਆ ਤੇ ਸਿੰਘਾਂ ਦੇ ਕੋਲ ਬੇਨਤੀ ਕੀਤੀ ਕਿ ਮੇਰੀ ਅਰਦਾਸ ਕਰੋ, ਭਾਈ ਸਾਹਿਬ ਕੋਲੋਂ ਮੈਨੂੰ ਬਖਸ਼ਾ ਦਿਓ, ਮੇਰੇ ਕੋਲ ਮਾੜਾ ਕੰਮ ਹੋਇਆ, ਤੇ ਜਦੋਂ ਪੰਥ ਨੇ ਸਿੰਘਾਂ ਨੇ ਇਹ ਗੱਲ ਸੁਣੀ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਭਾਈ ਸਾਹਿਬ ਦੀ ਜੁੱਤੀ ਜਿਹੜੀ ਨਾ ਪੈਰ ਦੀ ਇਹ ਜ਼ਕਰੀਆ ਖਾਂ ਦੇ ਸਿਰ ਵਿੱਚ ਮਾਰੋ ਤੇ ਜਦੋਂ ਤੱਕ ਮਾਰੋਗੇ ਇਹਨੂੰ ਆਰਾਮ ਰਹੇਗਾ। ਤੇ ਕਹਿੰਦੇ ਨੇ ਜੁੱਤੀ ਭਾਈ ਸਾਹਿਬ ਜੀ ਦੀ ਖਾਂਦਿਆਂ ਖਾਂਦਿਆਂ ਆਖਰਕਾਰ ਇਹ ਮੌਤ ਦੇ ਘਾਟ ਉਤਰ ਗਿਆ ਤੇ ਜਦੋਂ 22ਵਾਂ ਦਿਨ ਆਇਆ ਕਹਿੰਦੇ ਨੇ ਭਾਈ ਸਾਹਿਬ ਦਾ ਇਸ਼ਨਾਨ ਭਾਈ ਸਵੇਗ ਸਿੰਘ ਜੀ ਨੇ ਇੱਥੋਂ ਤੱਕ ਵਿਦਵਾਨਾਂ ਨੇ ਲਿਖਿਆ ਅੰਮ੍ਰਿਤ ਸਰੋਵਰ ਦੇ ਜਲ ਨਾਲ ਕਰਾਇਆ ਤੇ ਜਦੋਂ ਅੰਮ੍ਰਿਤ ਸਰੋਵਰ ਦੇ ਜਲ ਨਾਲ ਇਸ਼ਨਾਨ ਕਰਾਇਆ ਤੇ ਭਾਈ ਸਾਹਿਬ ਜੀ ਨੇ ਜਪ ਦਾ ਪਾਠ ਕੀਤਾ ਉਧਰ ਲੱਕੜਾਂ ਜਿਹੜੀਆਂ ਸੀ ਉਹ ਤਿਆਰ ਕੀਤੀਆਂ ਗਈਆਂ ਇਧਰ ਭਾਈ ਸਾਹਿਬ ਜੀ ਨੇ ਪੜਿਆ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਮੇਰੀ ਬੇਨਤੀ ਭਾਈ ਸਾਹਿਬ ਜੀ ਪੰਜ ਭੂਤਕ ਚੋਲਾ ਛੱਡ ਗਏ ਸਰੀਰ ਦਾ ਸੰਸਕਾਰ ਕੀਤਾ ਗਿਆ ਅੱਜ ਵੀ ਦਿੱਲੀ ਦਰਵਾਜ਼ੇ ਦੇ ਕੋਲ ਦਿੱਲੀ ਦਰਵਾਜ਼ਾ ਸਟੇਸ਼ਨ ਦੇ ਕੋਲ ਲਾਹੌਰ ਦੇ ਅੰਦਰ ਭਾਈ ਸਾਹਿਬ ਜੀ ਦੀ ਯਾਦਗਾਰ ਸ਼ਹੀਦਗੰਜ ਬਣਿਆ ਹੋਇਆ। ਮੇਰੀ ਬੇਨਤੀ ਉਹ ਸ਼ਹੀਦਗੰਜ ਅੱਜ ਵੀ ਸਿੱਖੋ ਸਾਨੂੰ ਆਵਾਜ਼ ਮਾਰ ਮਾਰ ਕੇ ਪੁਕਾਰ ਰਿਹਾ ਹੈ ਕਿ ਤੁਹਾਡੇ ਭਰਾ ਤੁਹਾਡੇ ਆਗੂ ਖੋਪਰੀਆਂ ਲੁਹਾ ਸਕਦੇ ਨੇ ਪਰ ਆਪਣੇ ਸਿਰ ਦੇ ਸੀਸ ਜਿਹੜੇ ਨੇ ਕੇਸ ਇਹਨਾਂ ਨੂੰ ਕਤਲ ਨਹੀਂ ਕਰਾ ਸਕਦੇ। ਮੈਂ ਵਿਚਾਰਾਂ ਨੂੰ ਸੰਕੋਚਣਾ ਕਿਉਂਕਿ ਹੁਕਮਨਾਮੇ ਦੀ ਵਿਚਾਰ ਵੀ ਕਰਨੀ ਸਾਵਨ ਮਹੀਨੇ ਦੀ ਆਪਾਂ ਵਿਚਾਰ ਵੀ ਕਰਨੀ। ਮੇਰੀ ਬੇਨਤੀ ਇੱਕ ਲੇਖ ਮੈਂ ਪੜ੍ਹ ਰਿਹਾ ਸੀ ਸਿਰ ਨੀਵਾਂ ਸਿਰ ਉੱਚਾ। ਇਹ ਕਹਿੰਦੇ ਨੇ ਵਿਦੇਸ਼ੀ ਬੰਦਾ ਆਇਆ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਅਜਾਇਬ ਘਰ ਦੇ ਅੰਦਰ ਪਹੁੰਚਿਆ ਤੇ ਗਾਈਡ ਕਰਨ ਵਾਲਾ ਨਾਰ ਏ ਜਦੋਂ ਭਾਈ ਤਾਰੂ ਸਿੰਘ ਜੀ ਦੀ ਫੋਟੋ ਦੇ ਕੋਲ ਤਸਵੀਰ ਦੇ ਕੋਲ ਪਹੁੰਚਿਆ ਤੇ ਜਾ ਕੇ ਖੜਾ ਹੋ ਗਿਆ ਤੇ ਗਾਈਡ ਕਰਨ ਵਾਲੇ ਨੂੰ ਪੁੱਛਦਾ ਆ ਕੀ ਧਿਆਨ ਦੇਵਿਓ ਆ ਕੀ ਕਿਉਂਕਿ ਭਾਈ ਸਾਹਿਬ ਦੀ ਖੋਪੜੀ ਜਲਾਦ ਨੇ ਹੱਥ ਵਿਚ ਫੜੀ ਹੋਈ ਏ ਤੇ ਭਾਈ ਸਾਹਿਬ ਦਾ ਜਿਹੜਾ ਸਰੀਰ ਹੈ ਉਹ ਸਾਰਾ ਚਿਹਰਾ ਖੂਨ ਦੇ ਨਾਲ ਲੱਥ ਪੱਥ ਹੋਇਆ ਪਿਆ ਤੇ ਉਹ ਵਿਦੇਸ਼ੀ ਪੁੱਛਦਾ ਹੈ ਆ ਕੀ ਏ ਤੇ ਭਾਈ ਸਾਹਿਬ ਨੂੰ ਉਹ ਦੱਸਦਾ ਹੈ ਇਹ ਗੁਰੂ ਕਾ ਸਿੱਖ ਹੈ ਇਹਨੇ ਕੇਸਾਂ ਨੂੰ ਸਾਬਤ ਰੱਖਦਿਆਂ ਹੋਇਆ ਆਪਣੀ ਖੋਪਰੀ ਲਵਾ ਲਈ ਤੇ ਕਹਿੰਦੇ ਨੇ ਇੰਨੀ ਦੇਰ ਨੂੰ ਇੱਕ ਨੌਜਵਾਨ ਆ ਗਿਆ ਜਿਹਨੇ ਆਪਣੀ ਦਾੜੀ ਆਪ ਕੱਟੀ ਹੋਈ ਏ ਤੇ ਹੁਣ ਉਹ ਵਿਦੇਸ਼ੀ ਉਸ ਵੱਲ ਵੇਖਦਾ ਕਹਿੰਦੇ ਨੇ ਜਦੋਂ ਉਸ ਵੱਲ ਵੇਖਿਆ ਤੇ ਗਾਈਡ ਕਰਨ ਵਾਲਾ ਜਿਹੜਾ ਗਾਈਡ ਏ ਨਾ ਉਹ ਕਹਿੰਦਾ ਜਦੋਂ ਉਸ ਵੱਲ ਤੱਕਿਆ ਤੇ ਮੇਰਾ ਸਿਰ ਨੀਵਾਂ ਹੋ ਗਿਆ ਕਿਉਂਕਿ ਇੱਕ ਪਾਸੇ ਖੋਪੜੀਆਂ ਲੁਹਾਣ ਵਾਲੇ ਤੇ ਦੂਜੇ ਪਾਸੇ ਕੇਵਲ ਤੇ ਕੇਵਲ ਸੁੰਦਰਤਾ ਪ੍ਰਾਪਤ ਕਰਨ ਵਾਲੇ। ਸਾਧ ਸੰਗਤ ਵੈਸੇ ਮੈਂ ਨਾਮ ਨਹੀਂ ਕਿਸੇ ਦਾ ਲੈਂਦਾ ਕਥਾ ਦੇ ਅੰਦਰ ਪਰ ਅੱਜ ਕੁਦਰਤੀ ਤੌਰ ਤੇ ਡਾਕਟਰ ਸਾਹਿਬ ਬੈਠੇ ਹੋਏ ਨੇ ਡਾਕਟਰ ਨੰਦਾ ਸਾਹਿਬ ਸੰਗਤ ਦੇ ਅੰਦਰ ਡਾਕਟਰ ਰਘਵੀਰ ਸਿੰਘ। ਮੇਰੀ ਬੇਨਤੀ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਜੀ ਸਿਰ ਵਿੱਚ ਫੋੜੀਆਂ ਹੋ ਗਈਆਂ ਤੇ ਸਾਨੂੰ ਕੇਸ ਕਟਾਣੇ ਪਏ ਸਿਰ ਪੱਕ ਗਿਆ ਕੇਸ ਕਟਾਣੇ ਪਏ ਮਾਵਾਂ ਵੀ ਬਹਾਨਾ ਲੱਭ ਰਹਿੰਦੀਆਂ ਨੇ। ਪਰ ਮੈਨੂੰ ਗੱਲ ਯਾਦ ਹੈ ਮੈਂ ਇਹਨਾਂ ਕੋਲ ਬੈਠਾ ਹੋਇਆ ਸੀ ਹੋਸਪਿਟਲ ਦੇ ਅੰਦਰ ਗੁਰੂ ਤੇਗ ਬਹਾਦਰ ਚੈਰੀਟੇਬਲ ਹੋਸਪਿਟਲ ਦੇ ਅੰਦਰ ਇੱਕ ਮਾਂ ਨੇ ਗੱਲ ਕਹੀ ਤੇ ਡਾਕਟਰ ਸਾਹਿਬ ਨੇ ਅੱਗੋਂ ਜਵਾਬ ਦਿੱਤਾ ਕਹਿਣ ਲੱਗੇ ਕੇਸਾਂ ਵਾਲੇ ਸਿਰ ਦੇ ਵਿੱਚ 90% ਫੋੜੇ ਨਹੀਂ ਹੁੰਦੇ ਪੱਕਦਾ ਨਹੀਂ ਜਿਹੜੇ ਕੇਸ ਕੱਟੇ ਹੁੰਦੇ ਨੇ ਪੱਕਦੇ ਉਹ ਜ਼ਿਆਦਾ ਸਿਰ ਨੇ। ਮੇਰੀ ਬੇਨਤੀ ਧਿਆਨ ਦੇਵੋ ਸਾਨੂੰ ਬਹਾਨਾ ਚਾਹੀਦਾ ਸਿਰ ਪੱਕ ਗਿਆ ਜੀ ਨਹੀਂ ਪਿਆਰਿਓ ਸਾਨੂੰ ਚੇਤੇ ਰੱਖਣਾ ਚਾਹੀਦਾ ਸਾਡੇ ਵੱਡਿਆਂ ਨੇ ਬਜ਼ੁਰਗਾਂ ਨੇ ਆਪਣੇ ਆਪ ਨੂੰ ਕਿੱਥੇ ਖੜਾ ਕੀਤਾ ਤੇ ਅਸੀਂ ਕਿੱਥੇ ਖੜੇ ਆ ਕੇ ਹੋ ਗਏ ਹਾਂ ਕੇਵਲ ਤੇ ਕੇਵਲ ਫੈਸ਼ਨ ਪ੍ਰਸਤੀ ਦੇ ਅੰਦਰ ਪੈ ਕੇ ਆਪਾਂ ਗੁਰੂ ਨੂੰ ਪਿੱਠ ਨਾ ਦੇਈਏ ਗੁਰੂ ਵੱਲ ਮੂੰਹ ਕਰਕੇ ਚੱਲੀਏ ਤੇ ਫਿਰ ਪਿਆਰਿਓ ਕੀ ਹੋਵੇਗਾ ਅਗਾਂ ਕੂ ਤਰਾਕ ਪਿੱਛਾ ਫੇਰ ਨਾ ਮੁੱਢੜਾ ਸਿੰਜ ਅਵੇਹਾ ਵਾਰ ਬੌਰ ਨਾ ਹੋਵੀ ਜਨਮੜਾ। ਸਤਿਗੁਰੂ ਕਿਰਪਾ ਕਰੇ ਅੱਜ ਜਿੰਨੇ ਵੀ ਨੌਜਵਾਨ ਕੰਨਾਂ ਵਿੱਚ ਨੱਤੀਆਂ ਪਾਉਣ ਵਾਲੇ ਨੇ ਜਾਂ ਤਰ੍ਹਾਂ ਤਰ੍ਹਾਂ ਦੇ ਖੱਤ ਦਾੜੀਆਂ ਦੇ ਵਿੱਚ ਬਣਾਉਂਦੇ ਨੇ ਕੇਸਾਂ ਨੂੰ ਸੁਆਰਦੇ ਨੇ ਮੈਂ ਬੇਨਤੀ ਕਰਾਂ ਤੁਸੀਂ ਬੇਸ਼ੱਕ ਆਪਣੇ ਆਪ ਨੂੰ ਸੁੰਦਰ ਸਮਝੋ ਪਰ ਮਿਸਟਰ ਟੈਨਬੀ ਦੇ ਕਥਨ ਮੁਤਾਬਕ ਉਹ ਕਹਿੰਦਾ ਸਭ ਤੋਂ ਸੁੰਦਰ ਬੰਦਾ ਕਿਹੜਾ ਜਿਹੜਾ ਕੇਸਾਂ ਦੇ ਸਹਿਤ ਹੈ ਜਿਹੜਾ ਦਸਤਾਰ ਦੇ ਸਹਿਤ ਹੈ ਤੇ ਪੁੱਛਿਆ ਵਿਦਿਆਰਥੀਆਂ ਨੇ ਸਾਨੂੰ ਇਹ ਵੀ ਦੱਸ ਦਿਓ ਸਭ ਤੋਂ ਮਾੜਾ ਬੰਦਾ ਕਿਹੜਾ ਗੰਦਾ ਬੰਦਾ ਕਿਹੜਾ ਭੈੜਾ ਬੰਦਾ ਕਿਹੜਾ ਕਹਿਣ ਲੱਗੇ ਜਿਹਨੇ ਸਿੱਖ ਹੋ ਕੇ ਕੇਸ ਕਟਾ ਲੈਣੇ। फिर ध्यान देवियो जिन्हें सिख होके केस कटा रहे ने एक विदेशी सात संगत खोजी जिहड़ा है ना एक गल कह रहा है सब तो सुंदर बंदा ओ जिन्हें केस रखे ने दस्तार धारीए ते सब तो गंदा ते माड़ा बंदा ओ जिन्हें सिर दे केस कटा दिते ने ते गुरु तो बेमुख हो गया आओ सुंदर बनिए गुरु की कृपा दे पात्र बन के केस रखिए जे आप किसी कारण करके कुराए पै गए ते गुरु चरणा अंदर अरदास करके गुरु की कृपा दे पात्र बनिए जी आओ शब्द दी विचार सर्वन करो जी
सतनाम श्री वाहे गुरु साहिब जी सलोक महला तीजा रे जन उथारा दबे ओहो सुते आंगई विहाए
रे जन हे भाई उथारे दबेओ उथारे इस सिंधी का शब्द है उथाड़ो उथाड़ो कुदरती तौर पर जो बंदा सुता हुंदा है ना तो छाती ते हाथ आ जाए तो दबा पैंदा है सतगुरु जी गुरु अमरदास पातशाह जी कृपा कर रहे ने हे भाई मोह दे दबा अंदर भावें पुत्रां दा मोए भावें माया दा मोए भावें किसे संसारिक चीज दा मोए तू दबिया पिया मोह दे दबाव विच तू है ते तेरी उम्र सारी इउं ही बीतदी जा रही सुतिया ही हुण सतगुरु नूं पुछिए महाराज थोड़ी जी होर कृपा करो इस गल नूं समझा दिओ ते गुरु अर्जन देव जी महाराज कृपा करदे ने बैती जात कदे दृष्ट न तारत मिथिया मोह बंद है नित पारच माधवे भज दिन नित रैनी जन्म पदार्थ जीत हर शरणी करत विकार दौ कर चारत राम रतन रिद तिलनी तारत भरण पोखन संग औद बिहानी जय जगदीश की गत नहीं जानी तेरी उम्र दी नदी बहंदी जा रही पर तेरा कदी इस पासे वल ध्यान नहीं आया कि एक एक श्वास किन्ना कीमती है तू समझन दा यतन नहीं कीता बस मोह दे बाण नूं बंधदा रहना है मोह विच फस के मोह दे बाण नूं बंधदा रहना है पर महाराज आखदे ने जन्म पदार्थ जित लै दिन रात वाहिगुरु परमात्मा दा नाम सिवर बस विकार दे कम करदे फजूल कम करदे कदी भी वाहिगुरु परमात्मा दा नाम जपन वाले पासे तेरा ध्यान नहीं गया बस खा लिया ते सौ गया चार गवाया हंड कै चार गवाया सम लेखा रब मगेसिया तू आहो केरे कम सुता पिया कदी जागन दा यतन नहीं कीता फिर ध्यान देवियो कबीर सुता क्या करें उठके ना जपे मुरार एक दिन सोवन होएगो लांबे गोड़ पसार कबीर सुता क्या करें बैठा रो अर जाग जाके संगते बिशुरा ताही कै संग लाग सोवत कहा मोह निंद्रा में कबू सुचित होए जागो बंदा सुता होया ते महाराज आखदे ने ऐ भाई मोह दे दबाव विच सुत्या ही तेरी उम्र बीतदी जा रही है
सतगुर का शब्द सुन ना जागे ओ
सतगुरु दा शब्द सुन के कदी तू जागन दा यतन नहीं कीता हुण इस दा भाव है कि सतगुरु दा शब्द सानू जगांदा है मोह निंद्रा तो सानू सुचेत करदा है क्योंकि आपां रोज पढ़दे आ ना जाग लेहो रे मना जाग लेहो कहा गाफल सोया जो तन उपजिया संग ही सो पी संग ना होया क्योंकि बचन ही आप पढ़ते हैं ना भगत रविदास जी दे बचन जो दिन आवे सो दिन जाही करना कूच रहन थिर नाही संग चलत है हम भी चलना दूर गवन सिर ऊपर मरना क्या तू सोया जाग याना तै जीवन जग सच कर जान इथे महाराज आखदे ने गुरु दा शब्द सुनिया बड़ा गाया बड़ा विचारिया भी बड़ा पर जागे नहीं ਸੁੱਤੇ ਹੀ ਰਹਿ ਗਏ। ਗੁਰ ਕਾ ਸ਼ਬਦ ਨਾ ਜਾਗਿਓ ਤੇ ਅਗਲੀ ਗੱਲ ਅੰਤਰ ਨਾ ਉਪਜਿਓ ਚਾਓ, ਤੇਰੇ ਅੰਦਰ ਵਾਹਿਗੁਰੂ ਨੂੰ ਮਿਲਣ ਦਾ ਚਾਅ ਵੀ ਪੈਦਾ ਨਹੀਂ ਹੋਇਆ। ਜਿਨ੍ਹਾਂ ਦੇ ਅੰਦਰ ਚਾਅ ਪੈਦਾ ਹੋ ਗਿਆ ਉਹਨਾਂ ਨੇ ਤਾਂ ਅਰਦਾਸਾਂ ਕੀਤੀਆਂ, ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਵਾਰੀ, ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵੈ ਆਨਣਾ ਪਾਣੀ, ਪੰਥ ਨਿਹਾਰੇ ਕੰਮ ਨੀ ਲੋਚਨ ਭਰੀਲੇ ਉਸਾਸਾ, ਉਰ ਨੀ ਭੀਜੈ ਪੱਗ ਨੀ ਖਿਸੈ, ਹਰ ਦਰਸ਼ਨ ਕੀ ਆਸਾ, ਉਡੋ ਨਾ ਕਾਗਾ ਕਾਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ। ਤੇਰੇ ਅੰਦਰ ਚਾਅ ਕਦੀ ਪੈਦਾ ਹੀ ਨਹੀਂ ਹੋਇਆ। ਭਾਈ ਵੀਰ ਸਿੰਘ ਦੇ ਬਚਨ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਕਰ ਆਰਾਮ ਨਹੀਂ ਬਹਿੰਦੇ, ਨਿਹੋ ਵਾਲੇ ਨੈਣਾ ਕੀ ਨਿੰਦਰ ਦਿਨੇ ਰਾਤ ਪੈ ਵਹਿੰਦੇ। ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਗੱਲ ਮਹਾਰਾਜ ਆਖਦੇ ਨੇ, ਇੱਕ ਤਾਂ ਤੂੰ ਜਾਗਿਆ ਨਹੀਂ ਗੁਰੂ ਦਾ ਸ਼ਬਦ ਸੁਣ ਕੇ, ਤੇ ਦੂਜਾ ਤੇਰੇ ਅੰਦਰ ਚਾਅ ਵੀ ਕੋਈ ਪੈਦਾ ਨਹੀਂ ਹੋਇਆ ਵਾਹਿਗੁਰੂ ਨੂੰ ਮਿਲਣ ਦਾ, ਤੇਰੇ ਅੰਦਰ ਚਾਅ ਵੀ ਨਹੀਂ। ਕਿਉਂਕਿ ਆਪਾਂ ਇਹ ਵੀ ਕਹਾਵਤਾਂ ਪੜ੍ਹਦੇ ਹਾਂ, ਮੁਹਾਵਰੇ ਪੜ੍ਹਦੇ ਹਾਂ, ਜਹਾਂ ਚਾਹ ਵਹਾਂ ਰਾਹ, ਜਿੱਥੇ ਚਾਹ ਪੈਦਾ ਹੋਵੇਗੀ ਰਾਹ ਵੀ ਮਿਲ ਜਾਏਗਾ। ਉਮ ਕਿਉਂ ਯੋ ਮਿਲਣ ਪ੍ਰਭਤਾਈ, ਖੋਜਤ ਚਰਿਓ ਦੇਖੋ ਪ੍ਰਿਆ ਜਾਈ, ਸੁਨਤ ਸੰਦੇਸ਼ਰੋ ਪ੍ਰਿਆ ਗ੍ਰਹਿ ਸੇਜ ਵਿਛਾਈ। ਮਹਾਰਾਜ ਕਿਰਪਾ ਕਰਦੇ ਨੇ, ਨਾ ਤੇਰੇ ਅੰਦਰ ਚਾਹ ਪੈਦਾ ਹੋਇਆ, ਨਾ ਗੁਰੂ ਦਾ ਸ਼ਬਦ ਸੁਣ ਕੇ ਤੂੰ ਜਾਗਿਆ, ਤੇ ਮੋਹ ਦੇ ਵਿੱਚ ਦੱਬਿਆ ਹੀ ਤੇਰੀ ਸਾਰੀ ਉਮਰ ਬਤੀਤ ਹੁੰਦੀ ਜਾ ਰਹੀ ਹੈ।
ਸਰੀਰ ਜਲੋ ਗੁਣ ਬਾਹਰਾ, ਜੋ ਗੁਰ ਕਾਰ ਨਾ ਕਮਾਏ।
ਉਹ ਸਰੀਰ ਸੜ ਜਾਵੇ ਜਿਸ ਸਰੀਰ ਨੂੰ ਪ੍ਰਾਪਤ ਕਰਕੇ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਏ ਹੀ ਨਹੀਂ। ਜਿਹੜਾ ਗੁਣਾਂ ਤੋਂ ਸਖਣਾ, ਜਿਸ ਅੰਦਰ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਣ ਦੀ ਚਾਹ ਪੈਦਾ ਨਹੀਂ ਹੋਈ, ਮਹਾਰਾਜ ਆਖਦੇ ਨੇ ਇਹੋ ਜਿਹਾ ਸਰੀਰ ਸੜ ਜਾਵੇ, ਭਾਵ ਕਿਸੇ ਕੰਮ ਨਹੀਂ। ਤੇ ਫਿਰ ਅਗਲੀ ਗੱਲ, ਜਿਹੜਾ ਗੁਰੂ ਦੀ ਕਾਰ ਨਹੀਂ ਕਮਾਉਂਦਾ, ਗੁਰੂ ਆਖਦਾ ਅੰਮ੍ਰਿਤ ਵੇਲੇ ਜਾਗ, ਗੁਰੂ ਆਖਦਾ ਬਾਣੀ ਪੜ੍ਹ, ਗੁਰੂ ਆਖਦਾ ਹੈ ਆਪਣੇ ਜੀਵਨ ਦੇ ਅੰਦਰ ਬਾਣੀ ਤੇ ਬਾਣੀ ਦਾ ਧਾਰਨੀ ਹੋ, ਤੇ ਜੇ ਆਪਾਂ ਇਹ ਕਾਰ ਨਹੀਂ ਕਮਾਈ ਤੇ ਫਿਰ ਆਪਾਂ ਆਪਣੇ ਸਰੀਰ ਨੂੰ ਕਵਾਂਗੇ ਨਾ ਵੀ ਸੜ ਜਾ, ਤੈਨੂੰ ਇਸ ਸਰੀਰ ਵਿੱਚ ਆਉਣ ਦਾ ਕੋਈ ਲਾਭ ਨਹੀਂ। ਮੇਰੀ ਬੇਨਤੀ, ਕਿਹੜਾ ਕਿਹੜਾ ਕੰਮ ਹੈ ਜਿਹੜਾ ਗੁਰੂ ਕਹਿੰਦਾ ਤੇ ਆਪਾਂ ਕਰਦੇ ਹਾਂ, ਤੇ ਕਿਹੜਾ ਕਿਹੜਾ ਕੰਮ ਹੈ ਜਿਹੜਾ ਗੁਰੂ ਕਹਿੰਦਾ ਨਾ ਕਰੋ ਆਪਾਂ ਨਹੀਂ ਕਰਦੇ? ਮੇਰੀ ਬੇਨਤੀ, ਹੁਣ ਇਹ ਪੁੱਛਣ ਦੀ ਲੋੜ ਨਹੀਂ ਕਿ ਸਾਡੇ ਘਰ ਵਿੱਚ ਮਨਮਤ ਕਿਹੜੀ ਹੈ, ਹੁਣ ਤਾਂ ਇਹ ਪੁੱਛਣ ਦੀ ਲੋੜ ਹੈ ਕੋਈ ਗੁਰਮਤ ਦਾ ਕਿਨਕਾ ਵੀ ਹੈ? ਮਨਮਤ ਤਾਂ ਬਹੁਤ ਹੈ, ਮਨਮਤ ਤਾਂ ਅਸੀਂ ਹਰ ਗੱਲ ਵਿੱਚ ਕਰਦੇ ਹਾਂ, ਗੁਰੂ ਦੀ ਮਤ ਤੋਂ ਦੂਰ ਜਾ ਕੇ ਅਸੀਂ ਹਰ ਕਰਮ ਪੇ ਕਰਦੇ ਹਾਂ। ਅੱਜ ਇਹ ਪੁੱਛਣ ਦੀ ਲੋੜ ਨਹੀਂ ਸਾਡੇ ਘਰ ਦੇ ਅੰਦਰ ਮਨਮਤ ਕਿਹੜੀ ਹੈ, ਨਹੀਂ ਅੱਜ ਤਾਂ ਪੁੱਛਣਾ ਪੈ ਰਿਹਾ ਤੁਹਾਡੇ ਘਰ ਵਿੱਚ ਗੁਰਮਤ ਦਾ ਪਹਿਰਾ ਹੈ? ਹਾਲੇ ਕਿ ਸਿੱਖ ਨੂੰ ਇਹ ਪੁੱਛਣ ਦੀ ਲੋੜ ਹੀ ਨਹੀਂ, ਸਿੱਖ ਉੱਤੇ ਇਹ ਸਵਾਲ ਕਰਨ ਦੀ ਲੋੜ ਨਹੀਂ ਕਿ ਤੁਹਾਡੇ ਘਰ ਗੁਰਮਤ ਦਾ ਪਹਿਰਾ ਹੈ, ਤੁਹਾਡੇ ਬੱਚੇ ਗੁਰਮਤ ਨਾਲ ਜੁੜੇ ਹੋਏ ਨੇ, ਤੁਹਾਡੇ ਘਰ ਵਿੱਚ ਗੁਰਮਤ ਚੱਲਦੀ, ਇਹ ਪੁੱਛਣ ਦੀ ਤਾਂ ਲੋੜ ਨਹੀਂ। ਸਿੱਖ ਤਾਂ ਗੁਰਮਤ ਤੇ ਪਹਿਰਾ ਦਿੰਦਾ, ਪਰ ਅੱਜ ਟਾਵਾਂ ਟਾਵਾਂ ਰਹਿ ਗਏ ਨੇ। ਨਹੀਂ ਤਾਂ ਮਹਾਰਾਜ ਦਾ ਬਚਨ ਹੈ, ਦਾਵਾ ਅਗਨ ਬਹੁਤ ਤ੍ਰਿਨ ਜਾਲੇ, ਕੋਈ ਹਰਿਓ ਬੂਟ ਰਹੇ ਹੋ ਰਹੀ, ਕੋਈ ਹਰਿਆ ਬੂਟਾ ਰਹਿ ਗਿਆ, ਇਉਂ ਕਹਿ ਲਵਾਂ ਕੋਈ ਘਰ ਬਚਿਆ ਜਿੱਥੇ ਗੁਰਮਤ ਹੈ? ਨਹੀਂ ਤਾਂ ਹਰ ਘਰ ਦੇ ਅੰਦਰ ਮਨਮਤ ਤਾਂ ਹੈ ਹੀ। ਤੇ ਮਹਾਰਾਜ ਨੇ ਬਾਣੀ ਦੇ ਅੰਦਰ ਕਿਰਪਾ ਕੀਤੀ, ਆਪਾਂ ਬਹੁਤ ਵਾਰੀ ਇਹ ਬਚਨ ਪੜ੍ਹਦੇ ਹਾਂ, ਮਨਮੁਖ ਸਿਉਂ ਕਰ ਦੋਸਤੀ, ਸੁੱਖ ਕੇ ਪੁੱਛੇ ਮਿੱਤ, ਗੁਰਮਤ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ, ਸਤਿਗੁਰੂ ਨਾਲ ਤੇਰਾ ਪਿਆਰ ਹੈ ਤੇ ਫਿਰ ਗੁਰੂ ਦੀ ਦੱਸੀ ਹਰ ਕਾਰ ਤੈਨੂੰ ਚੰਗੀ ਲੱਗੇਗੀ, ਤੂੰ ਕਿੰਤੂ ਨਹੀਂ ਕਰੇਗਾ, ਕਿਸੇ ਵੀ ਗੁਰੂ ਦੀ ਦੱਸੀ ਹੋਈ ਕਾਰ ਤੇ ਤੂੰ ਕਿੰਤੂ ਨਹੀਂ ਕਰੇਗਾ। ਜੇ ਕਿੰਤੂ ਕਰ ਰਹੇ ਹਾਂ ਤੇ ਸਾਡਾ ਗੁਰੂ ਨਾਲ ਪਿਆਰ ਨਹੀਂ, ਕੇਵਲ ਤੇ ਕੇਵਲ ਬੱਧਾ ਚੱਟੀ। ਕੇਵਲ ਤੇ ਕੇਵਲ ਬੱਧਾ ਚੱਕੀ ਰਸਮੀ ਤੌਰ ਤੇ ਅਸੀਂ ਗੁਰੂ ਨਾਲ ਜੁੜੇ ਹੋਏ ਹਾਂ ਅੰਤਰ ਆਤਮੇ ਨਹੀਂ ਤੇ ਮਹਾਰਾਜ ਕਿਰਪਾ ਕਰਦੇ ਨੇ ਆਖਦੇ ਨੇ ਪਹਿਲੀ ਗੱਲ ਸਰੀਰ ਜਦੋਂ ਗੁਣ ਬਾਹਰਾ ਜੋ ਗੁਰਕਾਰ ਨਾ ਕਮਾਏ ਜਿਹੜਾ ਗੁਰੂ ਦੀ ਦੱਸੀ ਹੋਈ ਕਾਰ ਨਹੀਂ ਕਮਾਉਂਦਾ ਤੇ ਜਿਹੜਾ ਵਾਹਿਗੁਰੂ ਪਰਮਾਤਮਾ ਦੇ ਗੁਣ ਆਪਣੇ ਅੰਦਰ ਧਾਰ ਨਹੀਂ ਕਰਦਾ ਗੁਣਾਂ ਤੋਂ ਸਖਣਾ ਹੈ ਉਹ ਸਰੀਰ ਸੜ ਜਾਣਾ ਚਾਹੀਦਾ ਹੈ
ਜਗਤ ਜਲੰਦਾ ਡਿੱਠ ਮੈਂ ਹਉ ਮੈਂ ਦੂਜੈ ਪਾਏ
ਤੇ ਮਹਾਰਾਜ ਕਹਿੰਦੇ ਨੇ ਮੈਂ ਸੰਸਾਰ ਨੂੰ ਸੜਦਿਆਂ ਵੇਖ ਰਿਹਾ ਕਿਉਂਕਿ ਹਉਮੇ ਤੇ ਜਿਹੜਾ ਦੂਜਾ ਪਿਆਰ ਏ ਵਾਹਿਗੁਰੂ ਨੂੰ ਛੱਡ ਕੇ ਹਰ ਬੰਦੇ ਦੇ ਅੰਦਰ ਲੱਗਾ ਹੋਇਆ ਬਾਬਾ ਫਰੀਦ ਜੀ ਨੇ ਇਹ ਗੱਲ ਕਹਿ ਦਿੱਤੀ ਆਖਿਆ ਉੱਚੇ ਚੜ ਕੇ ਦੇਖਿਆ ਘਰ ਘਰ ਇਹਾ ਅੱਗ ਤੇ ਬਾਬਾ ਨਾਨਕ ਜੀ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ ਕਿਉਂਕਿ ਬਾਝੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ ਮਹਾਰਾਜ ਇੱਥੇ ਕਿਰਪਾ ਕਰਦੇ ਨੇ ਮੈਂ ਵੇਖਿਆ ਹਉਮੇ ਵਿੱਚ ਫਸ ਕੇ ਵਾਹਿਗੁਰੂ ਨੂੰ ਛੱਡ ਕੇ ਹੋਰ ਪਾਸੇ ਪਿਆਰ ਪਾਉਣ ਵਾਲੇ ਬਸ ਸੜਦੇ ਪਏ ਨੇ ਕਿਉਂਕਿ ਆਪਾਂ ਬਚਨ ਪੜ੍ਹਦੇ ਹਾਂ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਮਹਾਰਾਜ ਕਿਰਪਾ ਕਰਦੇ ਨੇ ਉਹ ਸਰੀਰ ਸੜ ਜਾਣਾ ਚਾਹੀਦਾ ਜਿਹੜਾ ਗੁਰੂ ਦੀ ਦੱਸੀ ਹੋਈ ਕਾਰ ਨਹੀਂ ਕਮਾਉਂਦਾ ਤੇ ਜਾਂ ਵਾਹਿਗੁਰੂ ਦੇ ਗੁਣ ਗ੍ਰਹਿਣ ਨਹੀਂ ਕਰਦਾ ਵਾਹਿਗੁਰੂ ਦੇ ਗੁਣਾਂ ਤੋਂ ਸਖਣਾ ਹੈ ਤੇ ਫਿਰ ਅਖੀਰ ਵਿੱਚ ਮਹਾਰਾਜ ਨੇ ਕਿਰਪਾ ਕੀਤੀ
ਨਾਨਕ ਗੁਰ ਸਰਣਾਈ ਉਬਰੇ ਸੱਚ ਮਨ ਸ਼ਬਦ ਤੇ ਆਏ
ਜਿਨ੍ਹਾਂ ਨੇ ਗੁਰੂ ਦੀ ਕਿਰਪਾ ਪ੍ਰਾਪਤ ਕਰ ਲਈ ਸੱਚੇ ਨੂੰ ਸ਼ਬਦ ਰਾਹੀਂ ਆਪਣੇ ਅੰਦਰ ਵਸਾਇਆ ਉਹ ਉਭਰ ਗਏ ਹਉਮੇ ਤੋਂ ਬਚ ਗਏ ਮੈਂ ਤੋਂ ਬਚ ਗਏ ਉਹਨਾਂ ਨੂੰ ਮੈਂ ਦੀ ਅੱਗ ਨੇ ਸਾੜਿਆ ਨਹੀਂ
ਮਹੱਲਾ ਤੀਜਾ ਸ਼ਬਦ ਰੱਤੇ ਹਉਮੈ ਗਈ ਸੋ ਬਾਵੰਤੀ ਨਾਰ
ਜਿਹੜੇ ਸ਼ਬਦ ਵਿੱਚ ਰੰਗੀਜ ਗਏ ਉਹਨਾਂ ਦੇ ਵਿੱਚੋਂ ਹਉਮੇ ਖਤਮ ਹੋ ਗਈ ਤੇ ਜਿਸ ਜੀਵ ਇਸਤਰੀ ਨੇ ਸ਼ਬਦ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲਿਆ ਮਹਾਰਾਜ ਕਹਿੰਦੇ ਨੇ ਉਹ ਸੋਹਣੀ ਹੈ ਸੁੰਦਰ ਹੈ ਸੋਭਾ ਵਾਲੀ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਮਹਾਰਾਜ ਕਿਰਪਾ ਕਰਦੇ ਨੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਉਹ ਸੋਭਾਵੰਤੀ ਨਾਰ ਹੈ ਜਿਨ੍ਹੇ ਗੁਰੂ ਦੇ ਸ਼ਬਦ ਵਿੱਚ ਆਪਣੇ ਆਪ ਨੂੰ ਰੰਗੀਜ ਲਿਆ ਤੇ ਨਾਰ ਹੀ ਆਪਣੇ ਅੰਦਰੋਂ ਹਉਮੇ ਨੂੰ ਮਾਰ ਦਿੱਤਾ
ਫਿਰ ਕਹਿ ਭਾਣੇ ਸਦਾ ਚੱਲੈ ਤਾਂ ਬਣਿਆ ਸੀਗਾਰ
ਤੇ ਜਿਹੜੀ ਜੀਵ ਇਸਤਰੀ ਮਾਲਕ ਦੇ ਹੁਕਮ ਵਿੱਚ ਚੱਲਦੀ ਏ ਕਰਮਾਂ ਦਾ ਕੀਤਾ ਹੋਇਆ ਸ਼ਿੰਗਾਰ ਉਸ ਦਾ ਸਕਾਰ ਥਾਏ ਸਫਲ ਜਿਵੇਂ ਦੁਨਿਆਵੀ ਤੌਰ ਤੇ ਜੀਵ ਇਸਤਰੀ ਬੇਸ਼ੱਕ ਸ਼ਿੰਗਾਰ ਕਰਦੀ ਰਵੇ ਪਰ ਜੇ ਪਤੀ ਦੀ ਖੁਸ਼ੀ ਪ੍ਰਾਪਤ ਨਹੀਂ ਤੇ ਕੀਤਾ ਹੋਇਆ ਸ਼ਿੰਗਾਰ ਕਿਸੇ ਕੰਮ ਦਾ ਨਹੀਂ ਬਾਰੀ ਨੇ ਸਾਡੀ ਅਗਵਾਈ ਕੀਤੀ ਦੋਵਾਂ ਪੱਖਾਂ ਤੋਂ ਸੰਸਾਰੀ ਤੌਰ ਤੇ ਵੀ ਤੇ ਕਰਤਾਰੀ ਤੌਰ ਤੇ ਵੀ ਅਧਿਆਤਮਕ ਤੌਰ ਤੇ ਵੀ ਮਹਾਰਾਜ ਕਿਰਪਾ ਕਰਦੇ ਨੇ ਸਖੀ ਕਾਜਲ ਹਾਰ ਤੰਬੋਲ ਸਭੇ ਕਿੱਸਾ ਜਿਆ ਸੋਲਾ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈਐ ਹਰ ਹਾਂ ਕੰਤੇ ਬਾ ਸ਼ਿੰਗਾਰ ਸਭ ਬਿਰਥਾ ਜਾਈਏ ਗੁਰੂ ਮਹਾਰਾਜ ਦਾ ਬਚਨ ਕਾਮਨ ਤਉ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ ਮਤ ਸਿੱਧ ਕੰਤ ਨ ਆਵਈ ਇਵੇਂ ਬਿਰਥਾ ਜਾਏ ਐ ਜੀਵ ਇਸਤਰੀ ਸ਼ਿੰਗਾਰ ਤਾਂ ਕਰ ਪਹਿਲਾਂ ਮਾਲਕ ਨੂੰ ਮਨਾ ਲੈ ਜੇ ਤੇਰੀ ਸੇਜਾ ਤੇ ਮਾਲਕ ਨਾ ਆਇਆ ਤੇਰੇ ਅੰਦਰ ਵਾਹਿਗੁਰੂ ਪਰਮਾਤਮਾ ਦਾ ਵਾਸਾ ਨਾ ਹੋਇਆ ਤੇ ਕਰਮ ਕੀਤਾ ਕਰਮ ਕਾਂਡਾਂ ਦਾ ਕੀਤਾ ਹੋਇਆ ਸ਼ਿੰਗਾਰ ਤੇਰਾ ਕਿਸੇ ਕੰਮ ਨਹੀਂ ਆਵੇਗਾ ਭਰਤਾ ਕਹੇ ਸੁਮਾਨੀ ਹੈ ਇਹ ਸ਼ਿੰਗਾਰ ਬਣਾਏ ਰੀ ਦੂਜਾ ਭਾਉ ਵਿਸਾਰੀਐ ਇਹ ਤੰਬੋਲਾ ਖਾਏ ਰੀ ਗੁਰ ਕਾ ਸ਼ਬਦ ਕਰ ਦੀਪਕੋ ਸਤ ਕੀ ਸੇਜ ਵਿਛਾਏ ਰੀ ਗੁਰੂ ਦਾ ਸ਼ਬਦ ਦੀਪਕ ਬਣਾ, ਸਤ ਦੀ ਸੇਜ ਵਿਛਾ, ਮਾਲਕ ਤੇਰੇ ਅੰਦਰ ਆ ਕੇ ਬੈਠ ਜਾਵੇ ਤੇ ਮਹਾਰਾਜ ਆਖਦੇ ਨੇ ਤੇਰਾ ਕੀਤਾ ਹੋਇਆ ਸ਼ਿੰਗਾਰ ਸਕਾਰਥਾ ਹੋ ਜਾਵੇਗਾ ਜੇ ਤੂੰ ਆਪਣੇ ਮਾਲਕ ਦੀ ਆਗਿਆ ਵਿੱਚ ਚੱਲੇਂਗੀ।
ਸੇਜ ਸੁਹਾਵੀ ਸਦਾ ਪਿਰ ਰਾਵੈ, ਹਰ ਵਾਰ ਪਾਇਆ ਨਾਰ।
ਸਤ ਸੰਗਤ ਦੁਨਿਆਵੀ ਤੌਰ ਤੇ ਜਿਸ ਔਰਤ ਦਾ ਪਤੀ ਮਰ ਜਾਵੇ ਆਪਾਂ ਉਹਨੂੰ ਦੁਆਗਨ ਕਹਿੰਦੇ ਹਾਂ ਜਾਂ ਰੰਡੀ ਸ਼ਬਦ ਵਰਤਿਆ ਜਾਂਦਾ ਤੇ ਮਹਾਰਾਜ ਆਖਦੇ ਨੇ ਉਹ ਜੀਵ ਇਸਤਰੀ ਹਮੇਸ਼ਾ ਹੀ ਸੁਹਾਗ ਭਾਗ ਵਾਰੀ ਹੈ ਜਿਹੜੀ ਮਾਲਕ ਪ੍ਰਭੂ ਦੀ ਕਿਰਪਾ ਦਾ ਪਾਤਰ ਬਣ ਜਾਂਦੀ। ਕਿਉਂ? ਕਿਉਂਕਿ ਨਾ ਮਾਲਕ ਆਉਂਦਾ ਹੈ ਨਾ ਜਾਂਦਾ ਹੈ, ਉਹ ਸਦਾ ਥਿਰ ਰਹਿਣ ਵਾਲਾ ਹੈ ਤੇ ਜਿਹੜੀ ਜੀਵ ਇਸਤਰੀ ਰੱਬ ਨਾਲ ਜੁੜ ਗਈ ਉਸ ਦਾ ਸੁਹਾਗ ਵੀ ਹਮੇਸ਼ਾ ਵਾਸਤੇ ਕਾਇਮ ਹੋ ਗਿਆ।
ਨਾ ਹਰ ਮਰੈ ਨਾ ਕਦੇ ਦੁੱਖ ਲਾਗੈ, ਸਦਾ ਸੁਹਾਗ ਨਿਨਾਰ। ਨਾਨਕ ਹਰ ਪ੍ਰਭ ਮੇਲ ਲਈ ਗੁਰ ਕਾ ਹੇਤ ਪਿਆਰ।
ਕਿਉਂਕਿ ਉਹਨੂੰ ਹਰੀ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ ਗੁਰੂ ਤੇ ਉਹਨੂੰ ਵਿਸ਼ਵਾਸ ਹੋ ਗਿਆ ਤੇ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ ਗਈ।
ਪਾਉੜੀ ਜਿੰਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ।
ਗੋਪਿਆ ਇਹ ਹੁਕਮਨਾਮਾ ਰਾਤੀ ਵੀ ਆਇਆ ਸੀ ਸੋਦਰ ਤੋਂ ਬਾਅਦ ਤੇ ਸੁਖਾਸਨ ਦੇ ਟਾਈਮ ਵੀ ਆਇਆ, ਅੱਜ ਸਵੇਰੇ ਵੀ ਕੁਦਰਤੀ ਕਿਰਪਾ ਹੋ ਗਈ। ਮੇਰੀ ਬੇਨਤੀ ਕੱਲ ਸੋਦਰ ਤੋਂ ਬਾਅਦ ਵੀ ਹੁਕਮਨਾਮਾ ਇਹੋ, ਸੁਖਾਸਨ ਦੇ ਟਾਈਮ ਵੀ ਇਹੋ ਤੇ ਅੱਜ ਹੁਣ ਫਿਰ ਮਹਾਰਾਜ ਨੇ ਕਿਰਪਾ ਕਰ ਦਿੱਤੀ। ਗੋਪਿਆ ਸ਼ਬਦ ਕੁਝ ਵਿਦਵਾਨਾਂ ਨੇ ਅਰਥ ਕੀਤੇ ਨੇ ਨਿੰਦਾ ਤੇ ਕੁਝ ਵਿਦਵਾਨਾਂ ਨੇ ਕੀਤਾ ਲੁਕਾਣਾ ਛਪਾਣਾ ਤੇ ਬਹੁਤ ਵਿਦਵਾਨ ਇਸ ਗੱਲ ਦੇ ਨਾਲ ਸਹਿਮਤ ਨੇ ਕਿ ਲੁਕਾਣਾ ਜਾਂ ਛਪਾਣਾ ਜਿਹੜਾ ਅਰਥ ਇਹ ਜ਼ਿਆਦਾ ਟੁੱਕਦਾ। ਕਿਉਂ? ਜਿਨ੍ਹਾਂ ਨੇ ਗੁਰੂ ਨੂੰ ਗੋਪਿਆ, ਗੋਪਿਆ ਤੋਂ ਭਾਵ ਗੁਰੂ ਦਾ ਸਿਧਾਂਤ ਕੁਝ ਹੋ ਰਿਹਾ ਪਰ ਆਪਣੇ ਮਤਲਬ ਵਾਸਤੇ ਕੁਝ ਅਰਥ ਹੋਰ ਕੱਢ ਲਏ। ਅੱਜ ਐਸਾ ਹੋ ਰਿਹਾ, ਹਰ ਬੰਦਾ ਆਪਣੇ ਮਤਲਬ ਦੇ ਅਰਥ ਕੱਢ ਲਿਆ। ਮੇਰੀ ਬੇਨਤੀ ਆਪਣੇ ਮਤਲਬ ਦੇ ਅਰਥ ਕੱਢ ਰਿਹਾ ਜਿਹੜੇ ਉਹਨੂੰ ਢੁੱਕਦੇ ਨੇ, ਜਿਹੜੇ ਚੰਗੇ ਲੱਗਦੇ ਨੇ ਜਾਂ ਆਪਣੇ ਮਤਲਬ ਵਾਸਤੇ ਆਪਣੇ ਸਵਾਰਥ ਵਾਸਤੇ ਹਰ ਬੰਦਾ ਅਰਥ ਕੀਤੀ ਜਾ ਰਿਹਾ। ਪਰ ਗੁਰੂ ਜੀ ਮਹਾਰਾਜ ਸਖਤ ਸ਼ਬਦਾਂ ਦੇ ਨਾਲ ਚੇਤਾਵਨੀ ਦੇ ਰਹੇ ਨੇ, ਜਿਨ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਜਿਨ੍ਹਾਂ ਨੇ ਗੁਰੂ ਦੇ ਸਿਧਾਂਤ ਨੂੰ ਲੁਕਾਇਆ, ਗੁਰੂ ਦੇ ਸਿਧਾਂਤ ਨੂੰ ਪ੍ਰਗਟ ਨਹੀਂ ਕੀਤਾ, ਕੇਵਲ ਆਪਣਾ ਸਵਾਰਥ ਅੱਗੇ ਰੱਖਿਆ, ਉਹਨਾਂ ਵਰਗਾ ਬੁਰਾ ਆਦਮੀ ਭੈੜਾ ਆਦਮੀ ਕੋਈ ਨਹੀਂ।
ਹਰ ਜੀਉ ਤਿਨਕਾ ਦਰਸ਼ਨ ਨਾ ਕਰੋ ਪਾਪਿਸਟ ਹਤਿਆਰੀ।
ਕਿਉਂਕਿ ਜਿਹੜਾ ਗੁਰੂ ਦੇ ਸਿਧਾਂਤ ਨੂੰ ਲੁਕਾਉਂਦਾ ਹੈ ਉਸ ਵਰਗਾ ਹੋਰ ਪਾਪੀ ਕੋਈ ਨਹੀਂ, ਉਹ ਵੱਡਾ ਪਾਪੀ। ਫਿਰ ਧਿਆਨ ਦੇਵਿਓ, ਮਹਾਰਾਜ ਕਹਿੰਦੇ ਨੇ ਉਹ ਵੱਡਾ ਪਾਪੀ ਜਿਹੜਾ ਗੁਰੂ ਦੇ ਸਿਧਾਂਤ ਨੂੰ ਲੁਕਾਉਂਦਾ ਹੈ ਤੇ ਮਹਾਰਾਜ ਅਰਦਾਸ ਕਰਦੇ ਨੇ ਰੱਬਾ ਮੇਰੇ ਉੱਤੇ ਮਿਹਰ ਕਰੀ, ਕਿਰਪਾ ਕਰੀ, ਇਹੋ ਜਿਹੇ ਪਾਪੀਆਂ ਦਾ ਹਤਿਆਰਿਆਂ ਦਾ ਮੈਨੂੰ ਦਰਸ਼ਨ ਹੀ ਨਾ ਹੋਵੇ, ਇਹੋ ਜਿਹੇ ਪਾਪੀਆਂ ਤੇ ਹਤਿਆਰਿਆਂ ਦੇ ਮੈਂ ਦਰਸ਼ਨ ਹੀ ਨਾ ਕਰਾਂ ਜਿਹੜੇ ਗੁਰੂ ਦੇ ਸਿਧਾਂਤ ਨੂੰ ਲੁਕਾਉਂਦੇ ਨੇ, ਗੁਰੂ ਦੇ ਮਤ ਨੂੰ ਲੁਕਾਉਂਦੇ ਨੇ ਤੇ ਆਪਣੀ ਮਤ ਨੂੰ ਅੱਗੇ ਰੱਖਦੇ ਹਨ।
ਉਹ ਘਰ ਘਰ ਫਿਰ ਇੱਕ ਸੁੱਧ ਮਨ ਜਿਉਂ ਧਰ ਕਟ ਨਾਰੀ।
ਉਹਨਾਂ ਮਨੁੱਖਾਂ ਦੀ ਹਾਲਤ ਕੀ ਹੈ? ਕਹਿੰਦੇ ਨੇ ਜਿਵੇਂ ਖੋਟੇ ਤੇ ਭੈੜੇ ਆਚਰਨ ਵਾਲੀ ਇਸਤਰੀ ਜਿਹੜੀ ਹੈ ਘਰ ਘਰ ਦੇ ਅੰਦਰ ਫਿਰਦੀ, ਉਹਨੂੰ ਇੱਕ ਤੇ ਵਿਸ਼ਵਾਸ ਨਹੀਂ, ਬਿਲਕੁਲ ਇਹੋ ਜਿਹਾ ਆਦਮੀ ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ, ਉਹਨਾਂ ਦੀ ਹਾਲਤ ਇਹ ਬਣ ਜਾਂਦੀ। ਮੇਰੀ ਬੇਨਤੀ ਜਿੱਥੇ ਗਏ ਉਹਨਾਂ ਦੇ ਗੀਤ ਅਲਾਪਣੇ ਸ਼ੁਰੂ ਕਰ ਦਿੱਤੇ, ਉਹਨਾਂ ਦੀ ਉਸਤਤ ਕਰਨੀ ਸ਼ੁਰੂ ਕਰ ਦਿੱਤੀ। ਮਹਾਰਾਜ ਕਿਰਪਾ ਦੇ ਘਰ ਵਿੱਚ ਆ ਕੇ ਆਖਦੇ ਨੇ ਐਸੇ ਬੰਦੇ ਜਿਹੜੇ ਹਨ ਉਹ ਉਸ ਭੈੜੇ ਅਚਰਨ ਵਰਗੀ ਅਚਰਨ ਵਾਲੀ ਔਰਤ ਵਰਗੇ ਹਨ ਜਿਹੜੀ ਖੋਟੀ ਹੈ ਤੇ ਭੈੜਾ ਅਚਰਨ ਹੈ, ਘਰ ਘਰ ਦੇ ਅੰਦਰ ਧੱਕੇ ਖਾਂਦੀ ਫਿਰਦੀ ਏ। ਇਹੋ ਜਿਹੇ ਬੰਦਿਆਂ ਦੀ ਵੀ ਹਾਲਤ ਇਹੋ ਜਿਹੀ ਹੈ ਜਿਹੜੇ ਗੁਰੂ ਦੇ ਸਿਧਾਂਤ ਤੋਂ ਦੂਰ ਹੋ ਜਾਂਦੇ ਨੇ।
ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ।
ਜਾਂਦੇ ਵੇ ਸਾਧ ਸੰਗਤ ਗੁਰੂ ਸਵਾਰਿਆਂ ਦੀ, ਗੁਰੂ ਦੀ ਕਿਰਪਾ ਦੇ ਪਾਤਰ ਬਣਿਆ ਹੋਇਆਂ ਦੀ ਸੰਗਤ ਭਾਗਾਂ ਦੇ ਨਾਲ ਮਿਲ ਜਾਵੇ ਤੇ ਜੀਵਨ ਦੇ ਅੰਦਰ ਤਬਦੀਲੀ ਆ ਜਾਂਦੀ ਹੈ।
ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕਉ ਬਲਿਹਾਰੀ।
ਅਰਦਾਸ ਹੈ ਜਿਸ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਜੀ ਮੇਰਾ ਤੇਰੇ ਨਾਲ ਮਿਲਾਪ ਹੋਇਆ, ਉਸ ਗੁਰੂ ਤੋਂ ਮੈਂ ਬਲਿਹਾਰ ਜਾਂ ਤੇ ਕਿਰਪਾ ਕਰਕੇ ਉਸ ਗੁਰੂ ਨੂੰ ਮੈਨੂੰ ਮਿਲਾ ਦੇ ਤਾਂ ਮੇਰਾ ਮਿਲਾਪ ਐਸੇ ਗੁਰੂ ਦੇ ਨਾਲ ਹੋਇਆ ਰਵੇ, ਮੈਂ ਗੁਰੂ ਦੇ ਨਾਲ ਮਿਲਿਆ ਰਹਾ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ।
ਸਾਵਣ ਦੇ ਨਾਣੇ ਨੂੰ ਸਿਹਾਰੀਏ ਤੇ ਅਖੀਰ ਵਿੱਚ ਜਾ ਕੇ ਸਾਵਣ ਦੇ ਨਾਣੇ ਨੂੰ ਔਂਕੜ ਆ ਜਾਏਗਾ, ਅਰਥਾਂ ਦਾ ਫਰਕ ਪੈ ਜਾਏਗਾ। ਹੁਣ ਇੱਥੇ ਹੈ ਸਾਵਣ ਦੇ ਮਹੀਨੇ ਵਿੱਚ ਉਹ ਜੀਵ ਇਸਤਰੀ ਹਰੀ ਭਰੀ ਹੈ, ਸਰਸੀ ਤੋਂ ਭਾਵ ਸਹਿਤ ਰਸਦੇ ਹੈ, ਹਰਿਆਵਲ ਹੈ, ਭਾਵ ਉਸ ਦੇ ਅੰਦਰ ਸ਼ੁਭ ਗੁਣ ਹਨ, ਜਿਸ ਦਾ ਪਿਆਰ ਵਾਹਿਗੁਰੂ ਪਰਮਾਤਮਾ ਦੇ ਸੋਹਣੇ ਚਰਨਾਂ ਦੇ ਨਾਲ ਪੈ ਗਿਆ। ਭਾਵ ਜਿਹੜੀ ਜੀਵ ਇਸਤਰੀ ਵਾਹਿਗੁਰੂ ਦੇ ਯਾਦ ਵਿੱਚ ਹੋ ਗਈ ਉਹ ਜੀਵਨ ਦੇ ਅੰਦਰ ਰਸ ਦੇ ਸਹਿਤ ਹੋ ਗਈ, ਹਰੀ ਭਰੀ ਹੋ ਗਈ।
ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ।
ਉਸ ਦਾ ਮਨ ਵੀ ਉਸ ਦਾ ਤਨ ਵੀ ਵਾਹਿਗੁਰੂ ਦੇ ਪਿਆਰ ਵਿੱਚ ਰੰਗਿਆ ਰਹਿੰਦਾ, ਇੱਕੋ ਨਾਮ ਵਾਹਿਗੁਰੂ ਦਾ ਉਸ ਦੇ ਜੀਵਨ ਦਾ ਆਧਾਰ ਬਣ ਜਾਂਦਾ। ਨਾਮ ਤੇਰਾ ਆਧਾਰ ਮੇਰਾ ਜਿਉਂ ਫੂਲ ਜਈ ਹੈ ਨਾਰ, ਕਹੋ ਕਬੀਰ ਗੁਲਾਮ ਘਰ ਕਾ ਜਿਆਏ ਭਾਵੇਂ ਮਾਰ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਇੱਕ ਨਾਮ ਹੀ ਉਹਨਾਂ ਦੇ ਜੀਵਨ ਦਾ ਆਧਾਰ ਬਣ ਜਾਂਦਾ ਹੈ।
ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ।
ਮਾਇਆ ਦੇ ਰੰਗ ਕੌਤਕ ਹਰ ਬੰਦੇ ਨੂੰ ਆਪਣੇ ਵੱਲ ਖਿੱਚਦੇ ਨੇ, ਪਰ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਗਈ, ਜਿਨ੍ਹਾਂ ਦਾ ਮਨ ਤੇ ਤਨ ਵਾਹਿਗੁਰੂ ਦੇ ਨਾਮ ਵਿੱਚ ਰੰਗਿਆ ਗਿਆ, ਪਿਆਰ ਵਿੱਚ ਰੰਗਿਆ ਗਿਆ, ਜਿਨ੍ਹਾਂ ਨੇ ਨਾਮ ਨੂੰ ਜੀਵਨ ਦਾ ਆਧਾਰ ਬਣਾ ਲਿਆ, ਉਹਨਾਂ ਦੇ ਜਿਹੜੇ ਨੇ ਨਾ ਮਾਇਆ ਦੇ ਕੌਤਕ ਸਾਰੇ ਉਹਨਾਂ ਨੂੰ ਸਵਾਹ ਨਜ਼ਰ ਆਉਂਦੇ ਨੇ। ਧਿਆਨ ਦੇਵਿਓ, ਸ਼ਾਰ ਨਜ਼ਰ ਆਉਂਦੇ ਨੇ, ਸਵਾਹ ਨਜ਼ਰ ਆਉਂਦੇ ਨੇ, ਨਾਸ਼ਵੰਤ ਨਜ਼ਰ ਆਉਂਦੇ ਨੇ।
ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ।
ਹਰੀ ਦੇ ਨਾਮ ਦੀ ਅੰਮ੍ਰਿਤ ਰੂਪੀ ਬੂੰਦ ਉਹਨਾਂ ਨੂੰ ਸੋਹਣੀ ਲੱਗਦੀ ਤੇ ਗੁਰੂ ਸਾਧੂ ਨੂੰ ਮਿਲ ਕੇ ਉਹ ਪੀਂਦੇ ਨੇ। ਹੁਣ ਅੰਮ੍ਰਿਤ ਬੂੰਦ ਸੁਹਾਵਣੀ ਤੋਂ ਭਾਵ ਕੀ, ਵਾਹਿਗੁਰੂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਵੀ ਉਹਨਾਂ ਨੂੰ ਪਿਆਰੀਆਂ ਲੱਗਦੀਆਂ। ਬੂੰਦ ਤੋਂ ਭਾਵ ਵਾਹਿਗੁਰੂ ਪਰਮਾਤਮਾ ਦੇ ਕੌਤਕ ਉਹਨਾਂ ਨੂੰ ਪਿਆਰੇ ਲੱਗਦੇ ਨੇ। ਉਹ ਬਿਲਕੁਲ ਕਿਸੇ ਵੀ ਕਰਮ ਦੇ ਉੱਤੇ ਵਾਹਿਗੁਰੂ ਦੇ ਉੱਤੇ ਚਿੰਤੂ ਨਹੀਂ ਕਰਦੇ, ਹਰ ਗੱਲ ਵਾਹਿਗੁਰੂ ਪਰਮਾਤਮਾ ਦੀ ਉਹਨਾਂ ਨੂੰ ਚੰਗੀ ਲੱਗਦੀ ਏ। ਜਿਵੇਂ ਆਪਾਂ ਪੜ੍ਹਦੇ ਹਾਂ, ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ। ਗੁਰੂ ਸਾਧੂ ਨੂੰ ਮਿਲ ਕੇ ਵਾਹਿਗੁਰੂ ਪਰਮਾਤਮਾ ਦੇ ਨਾਲ ਉਹ ਜੁੜਦੇ ਨੇ, ਆਤਮਕ ਜੀਵਨ ਦੇਣ ਵਾਲੇ ਨਾਮ ਨੂੰ ਪ੍ਰਾਪਤ ਕਰਦੇ ਹਨ।
ਵਣ ਤਿਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ।
ਇਸ ਪ੍ਰਭੂ ਦੀ ਕਿਰਪਾ ਨਾਲ ਜੰਗਲ ਘਾਹ ਵਨਸਪਤੀ ਸਾਰੀ ਹਰੀ ਭਰੀ ਹੈ, ਜਿਹੜਾ ਸਭ ਕੁਝ ਕਰਨ ਜੋਗਾ। ਸਮਰੱਥ ਪੁਰਖ ਤੋਂ ਭਾਵ ਜਿਹੜਾ ਸਰਵ ਵਿਆਪਕ ਹੈ, ਐਸਾ ਵਾਹਿਗੁਰੂ ਪਰਮਾਤਮਾ।
ਹਰ ਮਿਲਣਾ ਨੋ ਮਨ ਲੋਚਦਾ ਕਰਮ ਮਿਲਾਵਨ ਹਾਰ।
ਮਹਾਰਾਜ ਕਹਿੰਦੇ ਨੇ ਜਿਹੜਾ ਸਾਰੀ ਵਨਸਪਤੀ ਘਾਹ ਜੰਗਲ ਜਾਂ ਸਾਰੀਆਂ ਸ਼ਕਤੀਆਂ ਰੱਖਣ ਵਾਲਾ ਸਰਵ ਵਿਆਪਕ ਏ, ਜਿਸ ਦਾ ਅੰਤ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਸ ਰੱਬ ਨੂੰ ਮਿਲਣ ਨੂੰ ਮੇਰਾ ਜੀ ਕਰਦਾ। ਹੁਣ ਵਡਿਆਈਆਂ ਸੁਣੀਆਂ ਤੇ ਜੀ ਤਾਂ ਕਰੇਗਾ ਹੀ। ਮਹਾਰਾਜ ਆਖਦੇ ਨੇ ਮੇਰਾ ਜੀ ਕਰਦਾ ਉਸ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਵਾਸਤੇ। ਹੁਣ ਸਾਰਿਆਂ ਦਾ ਜੀ ਕਰਦਾ, ਪਰ ਨਾਰੀ ਮਹਾਰਾਜ ਨੇ ਕੰਡੀਸ਼ਨ ਲਾ ਦਿੱਤੀ, ਇੱਥੇ ਸ਼ਰਤ ਲਾ ਦਿੱਤੀ। ਕਰਮ ਮਿਲਾਵਣ ਹਾਰ, ਮਿਲਦੇ ਕੌਣ ਹਨ? ਜਿਨ੍ਹਾਂ ਉੱਤੇ ਉਹ ਆਪਣੀ ਬਖਸ਼ਿਸ਼ ਕਰਦਾ, ਜਿਨ੍ਹਾਂ ਉੱਤੇ ਆਪਣੀ ਰਹਿਮਤ ਕਰਦਾ। ਪੜ੍ਹਦੇ ਹਨ, ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਜਿਨ੍ਹਾਂ ਉੱਤੇ ਕਿਰਪਾ ਕਰੇਗਾ ਉਹਨਾਂ ਨੂੰ ਉਹ ਆਪਣੇ ਨਾਲ ਮਿਲਾ ਲਏਗਾ। ਤੇ ਜ਼ਰੂਰੀ ਹੈ ਵਾਹਿਗੁਰੂ ਨਾਲ ਮਿਲਣ ਵਾਸਤੇ ਵਾਹਿਗੁਰੂ ਦੀ ਕਿਰਪਾ ਪ੍ਰਾਪਤ ਕਰਨੀ। ਤੇ ਵਾਹਿਗੁਰੂ ਕਿਰਪਾ ਕਿਵੇਂ ਕਰੇਗਾ? ਜਦੋਂ ਆਪਾਂ ਇਹ ਅਰਦਾਸ ਕਰਾਂਗੇ, ਵਾਹਿਗੁਰੂ ਜੀ ਮੈਂ ਕੁਝ ਕਰਨ ਜੋਗਾ ਨਹੀਂ, ਸਭ ਕੁਝ ਤੂੰ ਆਪ ਹੀ ਕਰਨ ਜੋਗਾ। ਵਿਆਖੀਏ ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ, ਜਿੰਤੂ ਨਾਹੀ ਵਿਸਰਿਆ ਕਰਮ ਮਿਲਾਵਨਹਾਰ ਜੀ ਹਰ ਇੱਕ ਦਾ ਕਰਦਾ ਰੱਬ ਨੂੰ ਮਿਲਣ ਦਾ ਪਰ ਮਿਲਦੇ ਉਹ ਹਨ ਜਿਨ੍ਹਾਂ ਨੂੰ ਬਖਸ਼ਿਸ਼ ਕਰਕੇ ਉਹ ਆਪਣੇ ਨਾਲ ਮਿਲਾ ਲੈਂਦਾ ਹੈ
ਜਿੰਨੀ ਸਖੀਏ ਪ੍ਰਭ ਪਾਇਆ ਹਉ ਤਿੰਨ ਕਾ ਸਦ ਬਲਿਹਾਰ
ਜਿਨ੍ਹਾਂ ਸਤ ਸੰਗਨ ਸਹੇਲੀਆਂ ਨੇ ਵਾਹਿਗੁਰੂ ਪਰਮਾਤਮਾ ਨੂੰ ਪਾ ਲਿਆ ਜਿਨ੍ਹਾਂ ਨੂੰ ਮਿਲਾਪ ਪ੍ਰਾਪਤ ਹੋ ਗਿਆ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਹਮੇਸ਼ਾ ਹੀ
ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰ ਨਹਾਰ
ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਪੰਜਵੇਂ ਸਰੂਪ ਅਰਦਾਸ ਕਰਦੇ ਨੇ ਮੇਰੇ ਉੱਤੇ ਕਿਰਪਾ ਕਰੋ ਮਾਇਆ ਕਰੋ ਮੇਰੇ ਉੱਤੇ ਕਿਰਪਾ ਕਰੋ ਕਿਉਂਕਿ ਗੁਰੂ ਦੇ ਸ਼ਬਦ ਨਾਲ ਮਿਲਾ ਕੇ ਤੁਸੀਂ ਆਪ ਹੀ ਸਵਾਰਨ ਦੀ ਸਮਰੱਥਾ ਰੱਖਦੇ ਹੋ ਇਹ ਮੇਰੇ ਉੱਤੇ ਕਿਰਪਾ ਕਰ ਦਿਓ ਕਿ ਗੁਰੂ ਦੇ ਸ਼ਬਦ ਨਾਲ ਮੇਰਾ ਪਿਆਰ ਪੈ ਜਾਵੇ ਤਾਂ ਜੋ ਮੇਰਾ ਜੀਵਨ ਸਵਰ ਜਾਵੇ ਤੇ ਮੈਂ ਤੁਹਾਡੀ ਕਿਰਪਾ ਦਾ ਪਾਤਰ ਬਣ ਜਾਵਾਂ
ਸਾਵਨ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ
ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਇੱਥੇ ਸਾਵਣ ਦੇ ਨਾਣੇ ਨੂੰ ਔਂਕੜੇ ਜਿਸ ਦਾ ਭਾਵ ਹੈ ਸਾਉਣ ਦਾ ਮਹੀਨਾ ਇੱਥੇ ਸਾਉਣ ਦਾ ਮਹੀਨਾ ਉੱਥੇ ਸਾਉਣ ਦੇ ਵਿੱਚ ਸਾਵਣ ਦੇ ਮਹੀਨੇ ਵਿੱਚ ਉਹ ਕਿਰਿਆ ਬਣ ਗਈ ਇੱਥੇ ਬੇਨਤੀ ਕਰਾਂ ਸਾਵਣ ਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ ਜੀਵ ਇਸਤਰੀਆਂ ਵਾਸਤੇ ਚੰਗਾ ਹੈ ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦਾ ਨਾਮ ਰੂਪੀ ਹਾਰ ਆਪਣੇ ਹਿਰਦਾ ਰੂਪੀ ਗਲੇ ਦੇ ਅੰਦਰ ਪਾ ਲਿਆ ਜਿਵੇਂ ਸੁਹਾਗਣ ਆਪਣੇ ਗਲ ਦੇ ਵਿੱਚ ਹਾਰ ਪਾ ਕੇ ਤੇ ਸਾਧ ਆਪਣੇ ਸੁਹਾਗ ਦੀ ਨਿਸ਼ਾਨੀ ਵਿਖਾਉਂਦੀ ਏ ਇਸੇ ਤਰ੍ਹਾਂ ਉਹ ਜੀਵ ਇਸਤਰੀਆਂ ਭਾਗਾਂ ਵਾਲੀਆਂ ਨੇ ਸਾਵਣ ਦਾ ਮਹੀਨਾ ਉਹਨਾਂ ਵਾਸਤੇ ਭਾਗਾਂ ਵਾਲਾ ਹੈ ਚੰਗਾ ਹੈ ਸੁਹਾਵਣਾ ਹੈ ਜਿਨ੍ਹਾਂ ਜੀਵ ਇਸਤਰੀਆਂ ਨੇ ਵਾਹਿਗੁਰੂ ਪਰਮਾਤਮਾ ਦਾ ਨਾਮ ਰੂਪੀ ਹਾਰ ਆਪਣੇ ਹਿਰਦਾ ਰੂਪੀ ਗਲੇ ਦੇ ਅੰਦਰ ਪਾ ਰਿਹਾ ਪਿਆਰਿਓ ਸਮੁੱਚਾ ਸ਼ਬਦ ਹੁਕਮਨਾਮੇ ਦੇ ਰੂਪ ਵਿੱਚ ਤੇ ਭਾਵੇਂ ਸਾਵਣ ਦੇ ਮਹੀਨੇ ਦੇ ਰੂਪ ਵਿੱਚ ਹੈ ਸਾਨੂੰ ਪ੍ਰੇਰਣਾ ਕਰਦਾ ਭਾਈ ਤਾਰੂ ਸਿੰਘ ਦੀ ਸ਼ਹਾਦਤ ਵੀ ਸਾਨੂੰ ਇਹ ਪ੍ਰੇਰਣਾ ਕਰਦੀ ਹੈ ਕਿ ਅਸੀਂ ਗੁਰਮਤ ਦੇ ਧਾਰਨੀ ਹੋਈਏ ਮਨਮਤ ਤੋਂ ਬਚੀਏ ਇੱਥੋਂ ਤੱਕ ਜਿਹੜੇ ਮਨਮਤ ਦੇ ਪਿੱਛੇ ਲੱਗਣ ਵਾਲੇ ਨੇ ਉਹਨਾਂ ਦਾ ਸੰਗ ਵੀ ਨਾ ਕਰੀਏ ਕਿਉਂਕਿ ਕਬੀਰ ਸਾਕਤ ਸੰਗ ਨਾ ਕੀਜੀਏ ਦੂਰ ਹੈ ਜਾਈਏ ਭਾਗ ਬਸ ਨਕਾਰੋ ਪਰਸੀਏ ਤਾਂ ਕੁਛ ਲੱਗੇ ਦਾਗ ਉਹਨਾਂ ਸਾਕਤਾਂ ਦਾ ਸੰਗ ਵੀ ਨਾ ਕਰੀਏ ਜੀਵਨ ਦੇ ਅੰਦਰ ਤੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਪਿਆਰਿਓ ਆਪਾਂ ਵੀ ਇਹ ਅਰਦਾਸ ਰੋਜ਼ ਗੁਰੂ ਚਰਨਾਂ ਅੰਦਰ ਕਰਿਆ ਕਰੀਏ ਸਿੱਖੀ ਸਵਾਸਾਂ ਨਾਲ ਤੇ ਕੇਸਾਂ ਨਾਲ ਨਿਭ ਜਾਵੇ ਤੇ ਫਿਰ ਆਪਣਾ ਵੀ ਗੁਰੂ ਸੰਗਤ ਵਿੱਚ ਆਇਆ ਗੁਰਬਾਣੀ ਪੜ੍ਹੀ ਗਾਈ ਸਕਾਰਥੀ ਹੋ ਜਾਵੇਗੀ ਇੰਨੇ ਕੁ ਬਚਨ ਆਪ ਜੀ ਦੇ ਨਾਲ ਸਤਿਗੁਰਾਂ ਦੀ ਪਾਵਨ ਬਾਣੀ ਦੇ ਆਧਾਰ ਤੇ ਇਤਿਹਾਸ ਦੇ ਆਧਾਰ ਤੇ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ ਭੁੱਲਾਂ ਚੁੱਕਾਂ ਦੀ ਖਿਮਾ ਆਓ ਫਿਰ ਇਹ ਬਚਨ ਆਪਾਂ ਦੁਹਰਾ ਲਈਏ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ ਭੁੱਲਾਂ ਚੁੱਕਾਂ ਦੀ ਖਿਮਾ
ਨਾਨਕ ਹਰ ਜੀ ਮਾਇਆ ਕਰ
ਸ਼ਬਦ ਸੁਵਾਰਨ ਹਾਰ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ